ਵਾਹਿਗੁਰੂ ਜੀ ਸਤਨਾਮ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਸਤਸੰਗ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਸ ਪੰਡਾਲ ਦਾ ਦੂਸਰਾ ਦੀਵਾਨ ਹੈ। ਸਮੂਹ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਦਾ ਜੋ ਸੁਭਾਗਾ ਉਦਮ ਕੀਤਾ ਹੈ, ਸਵਾਲ ਸਭ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਖੁਸ਼ੀ ਦੇ ਪਾਤਰ ਬਣੀਏ। ਕਰੋ ਰਸਨਾ ਪਵਿੱਤਰ ਸਾਰੇ, ਪਿਆਰ ਨਾਲ ਆਖੋ, ਪਿਆਰ ਦਾ ਸਬੂਤ ਦਿਓ ਜੀ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਸੁਭਾਗ ਹੈ, ਸੁਭਾਗਾ ਸਮਾਂ ਮਿਲਿਆ ਜੋ ਕਿ ਦੂਰੋਂ ਨੇੜੋਂ ਚੱਲ ਕੇ ਆਪ ਸਰਬ ਮਾਈ ਭਾਈ ਸਤਿਗੁਰਾਂ ਦੇ ਪਾਵਨ ਦਰਬਾਰ 'ਚ ਪਹੁੰਚੇ ਹੋ। ਸੋ ਸਮਾਂ ਤਾਂ ਕਾਫੀ ਹੋ ਗਿਆ, ਪਰ ਸੰਗਤ ਅੱਜ ਫਿਰ ਲੇਟ ਆ ਰਹੀ ਹੈ। ਸਵਾਓ ਜਿਹੜੀ ਸੰਗਤ ਆ ਰਹੀ, ਜਿੱਥੇ ਇੱਕ ਜਗ੍ਹਾ ਮਿਲੇ ਪਿਆਰ ਨਾਲ ਬੈਠਣ ਦਾ ਯਤਨ ਕਰੋ। ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਜੋ ਅੱਜ ਦੀ ਵਿਚਾਰ ਆਪਾਂ ਕਰਨੀ ਹੈ, ਸੱਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਇੱਕ ਪ੍ਰੇਮ ਹੈ ਜਿਹਦੇ ਨਾਲ ਆਪਾਂ ਹਰ ਇੱਕ ਨੂੰ ਵੱਸ ਵਿੱਚ ਕਰ ਸਕਦੇ, ਦੁਸ਼ਮਣ ਮਿੱਤਰ ਬਣ ਜਾਣਗੇ ਪ੍ਰੇਮ ਜੇ ਪਾ ਲਏ। ਕਿਸੇ ਪੰਛੀ ਨੂੰ ਵੀ ਪ੍ਰੇਮ ਨਾਲ ਤੁਸੀਂ ਵੱਸ ਕਰ ਸਕਦੇ ਹੋ। ਜਾਨਵਰ ਨੂੰ ਪ੍ਰੇਮ ਪਾਓਗੇ, ਉਹ ਵੀ ਹੁਣ ਸ਼ੇਰ ਵੀ ਪ੍ਰੇਮ ਦੇ ਵਿੱਚ ਆ ਜਾਂਦਾ। ਕਿੱਡੇ ਕਿੱਡੇ ਭਿਆਨਕ ਜਾਨਵਰ ਹਨ, ਪਰ ਪ੍ਰੇਮ ਦੇ ਵਿੱਚ ਤੇ ਉਹ ਵੀ ਕਈ ਵਾਰੀ ਮਸਤ ਹੋ ਜਾਂਦੇ ਨੇ। ਕੈਸੇ ਕੈਸੇ ਖੁਨਖਾਰ ਜਾਨਵਰ, ਉਹ ਵੀ ਬੰਦੇ ਦੇ ਵੱਸ ਵਿੱਚ ਆ ਜਾਂਦੇ ਨੇ, ਕਿਉਂਕਿ ਪ੍ਰੇਮ ਹੋਵੇ। ਕਿਤੇ ਪ੍ਰੇਮ ਨਾਲ ਆਵਾਜ਼ ਮਾਰੀਏ। ਪ੍ਰੇਮ ਐਸੀ ਵਸਤੂ ਐਸਾ ਹੈ ਜਿਹਦੇ ਨਾਲ ਹਰ ਇੱਕ ਨੂੰ ਵੱਸ ਵਿੱਚ ਕੀਤਾ ਜਾ ਸਕਦਾ। ਪਰ ਹਾਂ, ਪ੍ਰੇਮ ਕਰਨ ਵਿੱਚ ਬੜਾ ਅੰਤਰ ਹੈ। ਇੱਕ ਪ੍ਰੇਮ ਜੱਗ ਨਾਲ ਪੈ ਗਿਆ, ਇੱਕ ਪ੍ਰੇਮ ਰੱਬ ਨਾਲ ਪੈ ਗਿਆ। ਇੱਕ ਪ੍ਰੇਮ ਉਹ ਹੈ ਜਿਹਨੇ ਸਾਧ ਸੰਗਤ ਤੇਰਾ ਸੱਚਖੰਡ ਦਾ ਰਸਤਾ ਬੰਦ ਕਰ ਦੇਣਾ, ਅੱਗੇ ਆ ਖਲੋਣਾ। ਜੱਗ ਨਾਲ ਕੀਤਾ ਪ੍ਰੇਮ ਮਾਰ ਵੀ ਦਿੰਦਾ, ਪਰ ਰੱਬ ਨਾਲ ਕੀਤਾ ਪ੍ਰੇਮ ਤਾਰ ਵੀ ਦਿੰਦਾ। ਹੁਣ ਗੱਲ ਇਹ ਹੈ ਵੀ ਆਪਾਂ ਜੱਗ ਨਾਲ ਪ੍ਰੇਮ ਨਾ ਕਰੀਏ, ਕੀ ਧੀਆਂ ਪੁੱਤਰਾਂ ਨਾਲ ਪ੍ਰੇਮ ਨਾ ਕਰੀਏ, ਕੀ ਮਾਇਆ ਨਾਲ ਪ੍ਰੇਮ ਨਾ ਕਰੀਏ। ਜੇ ਪ੍ਰੇਮ ਨਹੀਂ ਕਰਾਂਗੇ ਤਾਂ ਦੁਨੀਆਂ 'ਚ ਜਿਉਣਾ ਹੀ ਬੜਾ ਔਖਾ। ਜੱਗ ਨਾਲ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ। ਜਿਹੜੀ ਚੀਜ਼ ਨਾਲ ਸਾਡਾ ਪ੍ਰੇਮ ਹੈ, ਉਹਦੇ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ, ਕਦੇ ਨਹੀਂ ਬਚ ਸਕਦੇ ਆਪਣੇ ਪੁੱਤਰ ਬਿਨਾਂ, ਕਿਉਂਕਿ ਉਹਦੇ ਨਾਲ ਸਾਡਾ ਪ੍ਰੇਮ। ਭਾਵੇਂ ਕਿ ਉਹ ਮਾਤਾ ਪਿਤਾ ਨੂੰ ਰੋਟੀ ਵੀ ਨਾ ਪੁੱਛੇ, ਭਾਵੇਂ ਉਹ ਪ੍ਰਸ਼ਾਦਾ ਵੀ ਨਾ ਪੁੱਛੇ, ਪਰ ਮਾਤਾ ਕਹੇਗੀ ਮੇਰੇ ਪੁੱਤਰ ਨੂੰ ਆਹ ਗੱਲ ਬਣ ਜਾਵੇ, ਕਦੇ ਵੀ ਨਹੀਂ। ਤੈਨੂੰ ਲੜ ਜਾਵੇ ਸੱਪ ਮਰਿਆ ਹੋਇਆ, ਵੇਖੋ ਗਾਲ ਕੈਸੀ ਮਾਤਾ ਦਿੰਦੀ, ਤੂੰ ਡੁੱਬ ਕੇ ਮਰ ਜਾ ਸੁੱਕੀ ਹੋਈ ਨਹਿਰ ਵਿੱਚ। ਹੁਣ ਸੁੱਕੀ ਹੋਈ ਨਹਿਰ 'ਚ ਕਿਆ ਮਰਨਾ। ਭਾਵ ਕਹਿਣ ਦਾ, ਮਾਤਾ ਦੀ ਗਾਲੀ ਵੀ ਵੇਖੋ ਕੈਸੀ ਪਿਆਰ ਵਾਲੀ ਹੈ। ਮਾਤਾ ਆਪਣੇ ਪੁੱਤਰ ਨਾਲ ਬਹੁਤ ਪਿਆਰ ਕਰਦੀ। ਸੋ ਗੁਰੂ ਪਿਆਰੇ, ਉਹ ਭਾਵੇਂ ਮਾੜਾ ਹੀ ਹੋਵੇ ਫਿਰ ਵੀ ਪ੍ਰੇਮ ਹੈ। ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਸਿਮਰਨ ਔਰ ਨਾਮ ਵਿੱਚ ਕੀ ਫਰਕ ਹੈ। ਪੁੱਤਰ 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 ਦਿਨ ਰਾਤ ਕਰਦੇ ਹਾਂ ਕਿਉਂਕਿ ਸਾਡਾ ਪ੍ਰੇਮ ਹੈ। ਚਲੋ ਕਰਨਾ ਵੀ ਚਾਹੀਦਾ ਬੱਚੇ ਨਾਲ, ਮਾਤਾ ਪਿਤਾ ਨਹੀਂ ਪ੍ਰੇਮ ਕਰਨਗੇ ਤਾਂ ਕਰੂਗਾ ਵੀ ਕੌਣ। ਅਸੀਂ ਆਪਣੇ ਮਾਤਾ ਪਿਤਾ ਨਾਲ ਪ੍ਰੇਮ ਨਹੀਂ ਕਰਾਂਗੇ ਤਾਂ ਕਰੇਗਾ ਵੀ ਕੌਣ। ਫਰਜ ਹੈ ਸਾਡਾ ਬੱਚਿਆਂ ਨਾਲ, ਧੀਆਂ ਪੁੱਤਰ ਰਿਸ਼ਤੇਦਾਰਾਂ ਨਾਲ, ਸਭ ਨਾਲ ਪ੍ਰੇਮ ਹੋਣਾ ਚਾਹੀਦਾ। ਪਰ ਕਦੇ ਇਹ ਵੀ ਹੋਵੇ ਨਾਲ ਵੀ ਮੇਰਾ ਗੁਰੂ ਨਾਲ ਵੀ ਪ੍ਰੇਮ, ਜਿੱਥੇ ਮੈਂ ਧੀਆਂ ਪੁੱਤਰਾਂ ਬਿਨਾਂ ਨਹੀਂ ਬਚ ਸਕਦਾ, ਮੈਂ ਸਤਿਗੁਰਾਂ ਦੇ ਜੇ ਦਰਸ਼ਨ ਨਾ ਕਰਾਂ ਤਾਂ ਮੈਨੂੰ ਅੱਜ ਪ੍ਰਸ਼ਾਦਾ ਹੀ ਚੰਗਾ ਨਹੀਂ ਲੱਗਦਾ। ਇਹ ਹੈ ਪ੍ਰੇਮ, ਆਨੰਦ ਵੀ ਤਾਂ ਹੀ। ਸੋ ਗੱਲ ਕੇਵਲ ਗੱਲਾਂ ਨਾਲ ਵੀ ਨਹੀਂ ਭਾਈ, ਪ੍ਰੇਮ ਬਹੁਤ ਜ਼ਰੂਰੀ ਹੈ। ਅਤੇ ਆਓ ਬਸ ਇਸੇ ਦੀ ਵਿਚਾਰ ਆਪਾਂ ਅੱਜ ਦੇ ਦੀਵਾਨ ਵਿੱਚ, ਇਹ ਜੋ ਸਮਾਂ ਹੈ ਡੇਢ ਦੋ ਘੰਟੇ ਦਾ, ਆਨੰਦ ਮਾਨਣਾ, ਲਾਹਾ ਲੈਣਾ ਪੂਰਾ ਪੂਰਾ ਸਮੇਂ ਔਰ ਸਵਾਸਾਂ ਤੋਂ। ਬੜੇ ਮਹਿੰਗੇ ਨੇ ਸਵਾਸ, ਬੜੀ ਕੀਮਤ ਹੈ ਇਹਨਾਂ ਦੀ। ਹੁਣ ਤਾਂ ਪਤਾ ਨਹੀਂ ਲੱਗਦਾ ਲੰਘਦੇ ਜਾ ਰਹੇ ਹਨ, ਪਰ ਇੱਕ ਵੇਲਾ ਉਹ ਵੀ ਆ ਜਾਂਦਾ, ਮੰਜੀ 'ਤੇ ਪਿਆ ਹੁੰਦਾ, ਬੈੱਡ 'ਤੇ ਕਹਿ ਲਓ, ਤੜਪਦਾ ਹੈ, ਆਵਾਜ਼ਾਂ ਮਾਰਦਾ, ਲਓ ਵੀ ਕੋਈ ਟੀਕਾ ਲਵਾਓ, ਮੇਰੀ ਜਾਨ ਬਚ ਜਾਵੇ, ਮੈਨੂੰ ਕੋਈ ਦਵਾਈ ਦਿਓ, ਕੋਈ ਇੰਜੈਕਸ਼ਨ ਲੱਗ ਜਾਵੇ, ਕੋਈ ਐਸੀ ਦਵਾਈ ਲਿਆ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ, ਮੈਂ ਸਵਾਸ ਲੈ ਲਾਂ ਥੋੜ੍ਹੇ, ਉਹ ਮੈਨੂੰ ਚਾਰ ਸਵਾਸ ਆ ਜਾਣ, ਸਾਹ ਆ ਜਾਣ। ਹੁਣ ਵੇਖੋ ਬਈ, ਇੱਕ ਉਹ ਸਵਾਸ ਲੈ ਰਹੇ ਹਾਂ ਜਿਹੜੇ ਡਾਕਟਰ ਦਵਾਈ ਨਾਲ ਕਹਿ ਲਓ, ਆਕਸੀਜਨ, ਹੋਰ ਵੀ ਬੜੇ ਸਾਧਨ ਨੇ, ਬਹੁਤ ਯਤਨ ਕਰੇਗਾ ਡਾਕਟਰ, ਵੈਦ, ਹਕੀਮ, ਕੋਈ ਵੀ ਕਹੋ, ਉਹ ਆਵੇਗਾ, ਦਵਾਈ ਦੇਵੇਗਾ। ਹੁਣ ਇੱਕ ਇੱਕ ਸਵਾਸ ਨੂੰ ਤੜਪਦਾ, ਪਰ ਦਿਨ ਵਿੱਚ 24,000 ਸਵਾਸ ਹੁੰਦਾ ਇੱਕ ਬੰਦੇ ਨੂੰ, 24,000 ਦੇ ਲਗਭਗ, ਇਹਨਾਂ ਦੀ ਗਿਣਤੀ ਵੱਧਦੀ ਘੱਟਦੀ ਵੀ ਰਹਿੰਦੀ ਹੈ। ਜਿਵੇਂ ਜਿਹੜੇ ਪ੍ਰਾਣਾਯਾਮ ਸਾਧਨ ਕਰਦੇ ਨੇ ਜਾਂ ਹੋਰ ਵੀ ਕਈ ਸਾਧਨ ਨੇ, ਉਹਨਾਂ ਦੀ ਸਵਾਸ ਘੱਟ ਹੁੰਦੇ ਨੇ, ਰਿਸ਼ੀ ਮੁਨੀ ਰੱਬ ਦੇ ਪਿਆਰੇ, ਉਹਨਾਂ ਦੇ ਬਹੁਤ ਸਵਾਸ ਘੱਟ ਹੁੰਦੇ ਨੇ। ਆਮ ਮਨੁੱਖ ਜੋ ਹੈ ਉਹ 24,000 ਸਵਾਸ ਲੈਂਦਾ। ਅਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਦੀ ਬਾਣੀ ਹੀ ਇਸੇ ਕਰਕੇ ਉਚਾਰਨ ਕੀਤੀ ਸੀ, 24 ਅਸ਼ਟਪਦੀਆਂ ਨੇ ਅਤੇ 24,000 ਅੱਖਰ ਹੈ, ਇਹਦਾ ਇੱਕੋ ਹੀ ਮਤਲਬ ਸੀ ਵੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਅਤੇ ਸਮਝ ਲਓ 24,000 ਸਵਾਸ ਸਫਲ ਹੋ ਗਏ, 24,000 ਸਵਾਸ ਮਨੁੱਖ ਦੇ ਸਫਲ ਹੋ ਜਾਣਗੇ। ਸੋ 24,000 ਸਵਾਸ ਰੋਜ਼ ਆ ਰਿਹਾ ਹੈ। ਇੱਕ ਉਹ ਹੈ ਜਿਹੜਾ ਕਹਿੰਦਾ ਮੇਰੇ ਤੋਂ ਪੈਸੇ ਲਓ, ਮਾਇਆ ਲਓ, ਮੈਨੂੰ ਦਵਾਈ ਦਿਓ, ਦਵਾਓ, ਮੈਂ ਬਚ ਜਾਵਾਂ, ਮੈਂ 5-4 ਸਵਾਸ ਲੈ ਲਵਾਂ, ਪਰ ਇੱਕ 24,000 ਸਵਾਸ ਤੈਨੂੰ ਫ੍ਰੀ ਮਿਲਿਆ, ਰੋਜ਼ ਆ ਰਿਹਾ, ਉਹਦੀ ਕੋਈ ਕਦਰ ਹੀ ਨਹੀਂ। ਪਤਾ ਸਵਾਸਾਂ ਦੀ ਕੀਮਤ ਦਾ ਪਤਾ ਕਦੋਂ ਲੱਗਦਾ? ਆਪਾਂ ਸਾਰੇ, ਚਲੋ ਤੁਹਾਡੇ 'ਚੋਂ ਕਿਸੇ ਨੇ ਆਪਣੀ ਜ਼ਿੰਦਗੀ ਵਿੱਚ ਕੇਵਲ 2 ਲੱਖ ਰੁਪਈਆ ਕਮਾਇਆ ਹੋਵੇਗਾ, ਕਈਆਂ ਨੇ ਲੱਖ ਕਮਾਇਆ ਹੋਊ, ਕਈਆਂ ਨੇ 50,000 ਹੀ ਕਮਾਇਆ ਹੋਊ, ਕਈਆਂ ਨੇ ਕੁਝ ਵੀ ਨਹੀਂ ਕਮਾਇਆ ਹੋਣਾ। ਚਲੋ ਜੇ ਕੋਈ ਬੰਦਾ ਸਾਰੀ ਜ਼ਿੰਦਗੀ ਵਿੱਚ 10 ਲੱਖ ਰੁਪਈਆ ਕਮਾ ਕੇ ਜਾਵੇ, ਭਾਵ ਆਮ ਕਹਿ ਲਓ ਵੀ 10,000 ਤਨਖਾਹ ਲਈ, ਅਤੇ ਸਾਧ ਸੰਗਤ ਜੀ ਉਹ ਕੋਈ ਜੇ 30-35-40 ਸਾਲ ਤੱਕ ਵੀ ਸਾਧ ਸੰਗਤ ਨੌਕਰੀ ਕਰਦਾ ਰਿਹਾ, ਕੀ ਹੋਇਆ, 30 ਲੱਖ ਤੱਕ ਪਹੁੰਚ ਜਾਏਗਾ, 35 ਲੱਖ, 40 ਲੱਖ, 50 ਲੱਖ ਕਮਾ ਲਿਆ, ਆਪਣੀ ਜ਼ਿੰਦਗੀ ਦੀ ਕਮਾਈ ਹੈ, 50 ਲੱਖ ਰੁਪਈਆ ਕਮਾ ਲੂ। ਚਲੋ ਕਰੋੜ ਕਹਿ ਲਓ, 2 ਕਰੋੜ ਕਹਿ ਲਓ, ਜੇ ਕੋਈ ਬੰਦਾ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਹੇ, ਮੁਸ਼ਕਤਾਂ ਘਾਲਦਾ ਰਹੇ, ਦਿਨ ਰਾਤ ਮਿਹਨਤ ਕਰੇ, ਜੇ 2 ਕਰੋੜ ਰੁਪਈਆ ਉਹਦੀ ਸਾਰੀ ਜ਼ਿੰਦਗੀ ਵਿੱਚ ਉਹਨੇ ਕਮਾਇਆ, ਭਾਵ ਇੱਕ ਆਪਣੀ ਕੋਠੀ ਬਣਾ ਦਿੱਤੀ ਬਹੁਤ ਵਧੀਆ ਆਪਣੇ ਬੱਚਿਆਂ ਵਾਸਤੇ, ਸਾਰੀ ਜ਼ਿੰਦਗੀ ਵਿੱਚ ਘਾਲਣਾ ਘਾਲਦਾ ਰਿਹਾ, ਦਿਨ ਰਾਤ ਮਿਹਨਤ ਕਰਦਾ ਰਿਹਾ, ਉਸੇ ਬੰਦੇ ਦਾ ਅੰਤ ਸਮਾਂ ਆ ਜਾਵੇ, ਕਹਿ ਲਓ ਵੀ ਚੜ੍ਹਾਈ ਕਰ ਜਾਵੇ, ਉਹ ਬੰਦਾ ਚੜ੍ਹਾਈ ਕਰ ਗਿਆ ਜਿਹਨੇ 2 ਕਰੋੜ ਸਾਰੀ ਜ਼ਿੰਦਗੀ 'ਚ ਕਮਾਇਆ, 2 ਕਰੋੜ ਰੁਪਇਆ ਸਾਰੀ ਜ਼ਿੰਦਗੀ 'ਚ ਕਮਾਇਆ, ਉਹਦੀ ਸਾਰੀ ਜੋ ਵੀ ਉਹਨੇ ਕਮਾਇਆ ਪੈਸਾ ਜੋ ਵੀ ਹੈ ਉਹਦੀ ਕੋਠੀ ਸਭ ਕੁਝ ਵੇਚ ਕੇ, ਅਤੇ ਡਾਕਟਰ ਨੂੰ ਆਖੋ ਲਓ ਜੀ ਇਹ ਬੰਦੇ ਦੀ ਸਾਰੀ ਜ਼ਿੰਦਗੀ ਦੀ ਕਮਾਈ ਹੈ 2 ਕਰੋੜ ਰੁਪਈਆ। 2 ਕਰੋੜ ਤੱਕ ਤਾਂ ਪਹੁੰਚਦਾ ਹੀ ਕੋਈ ਨਹੀਂ, ਮਾਤਾ ਪਿਤਾ ਦੀ ਕੋਈ ਕਮਾਈ ਕੀਤੀ ਹੋਵੇ ਉਹ ਗੱਲ ਵੱਖ ਹੈ ਵੀ ਉਹ ਜਾਇਦਾਦ ਮਿਲ ਜਾਵੇ ਸਾਨੂੰ, ਜਾਂ ਸਾਧ ਸੰਗਤ ਜੀ ਕੋਈ 2 ਨੰਬਰ ਦਾ ਕੰਮ ਵੀ ਹੈ, ਜਿਵੇਂ ਆਮ ਕਿਵੇਂ ਭਾਈ ਤਨਖਾਹ ਦਾ ਕਿਵੇਂ ਚੱਲਦਾ, ਕਹਿੰਦੇ ਜੀ 5,000 ਮਹੀਨਾ ਲੈਂਦਾ, ਬਾਕੀ ਕਹਿੰਦੇ ਕੁਝ ਉੱਪਰੋਂ ਬਣ ਜਾਂਦੇ ਨੇ, ਜਿਹੜੇ ਉੱਪਰਲੇ ਨੇ ਉੱਪਰ ਹੀ ਲੈ ਜਾਂਦੇ ਨੇ। ਸਾਧ ਸੰਗਤ ਜੀ ਚਲੋ 2 ਕਰੋੜ ਤੱਕ ਪਹੁੰਚ ਗਿਆ, ਡਾਕਟਰ ਨੂੰ ਆਖੋ ਲਓ ਜੀ 2 ਕਰੋੜ ਰੁਪਇਆ ਇਹਨੇ ਸਾਰੀ ਜ਼ਿੰਦਗੀ 'ਚ ਕਮਾਇਆ, ਅਤੇ ਇਹ 2 ਕਰੋੜ ਰੁਪਇਆ ਲੈ ਲਓ, ਇਹਦੇ ਵਿੱਚ 2 ਸਵਾਸ ਪਾ ਦਿਓ, 2 ਸਵਾਸ। ਕੋਈ ਡਾਕਟਰ ਤੁਹਾਨੂੰ ਦੁਨੀਆ 'ਚ ਐਸਾ ਨਹੀਂ ਲੱਭੇਗਾ ਜਿਹੜਾ ਮਰੇ ਹੋਏ ਬੰਦੇ ਸਵਾਸ ਪਾ ਦੇ, ਉਦੋਂ ਫਿਰ ਲੱਗਣਾ ਪਤਾ ਕਿੰਨੇ ਮਹਿੰਗੇ ਨੇ, ਹੁਣ ਤਾਂ ਬੜੇ ਲੰਘਦੇ ਨੇ ਦਿਨ 'ਚ, ਹੁਣ ਵੇਖੋ ਪਤਾ ਹੀ ਨਹੀਂ ਲੱਗਦਾ ਕਿੰਨੇ ਸਵਾਸ ਜਾ ਰਹੇ ਦਿਨ ਵਿੱਚ, ਹੁਣ ਵੇਖੋ ਕਿੰਨੇ ਕੰਮ ਕੀਤੇ ਹੋਣਗੇ। ਇੱਥੇ ਹੁਣ ਕਈਆਂ ਨੂੰ ਇਹ ਹੁੰਦਾ ਲਓ ਜੀ ਹੁਣ ਸਮਾਪਤੀ ਕਦੋਂ ਹੋਊ, ਕਦੋਂ ਜਾਵਾਂਗੇ, ਨਾ ਜਾਣ ਜੋਗੇ, ਜੇ ਉੱਠ ਕੇ ਜਾਵਾਂਗੇ ਤਾਂ ਵੀ ਭੈੜਾ ਲੱਗਦਾ, ਬੈਠੇ ਰਹੋ ਬੈਠੇ ਰਹੋ, ਚਲੋ ਬੈਠੇ ਰਹੋ, ਬਹਿਣਾ ਹੀ ਪੈਣਾ, ਪਰ ਗੁਰੂ ਪਿਆਰਿਓ ਇੱਥੇ ਜਿਹੜੇ ਸਵਾਸ ਲੰਘੇ ਉਹ ਸਫਲ ਹੋ ਜਾਣੇ ਨੇ, ਉਹਨਾਂ ਦਾ ਫਲ ਜ਼ਰੂਰ ਮਿਲੇ। ਅਤੇ ਸਾਧ ਸੰਗਤ ਹੁਣ ਆਪਾਂ ਪਏ ਹਾਂ ਗੁਰੂ ਪਿਆਰਿਓ, ਉਹ ਬੰਦਾ ਜਦੋਂ ਸਾਰੀ ਜ਼ਿੰਦਗੀ ਕਮਾਈ ਕਰਦਾ ਰਿਹਾ, ਮਿਹਨਤਾਂ ਕਰਦਾ ਰਿਹਾ, ਦਿਨ ਰਾਤ ਘਾਲਣਾ ਘਾਲਦਾ ਰਿਹਾ, ਅਤੇ 2 ਕਰੋੜ ਰੁਪਈਆ ਕਮਾ ਕੇ ਅਤੇ 2 ਸਵਾਸ ਵੀ ਨਾ ਮੁੱਲ ਮਿਲੇ, ਉਦੋਂ ਪਤਾ ਲੱਗਣਾ। ਕਬੀਰ ਸਾਹਿਬ ਕਹਿੰਦੇ, ਕਬੀਰ ਏਕ ਅਚੰਭੋ ਦੇਖਿਆ, ਹੀਰਾ ਹਾਥ ਬਕਾਏ, ਬਣਜਨ ਹਾਰੇ ਬਾਹਰ ਕੋਡੀ ਬਦਲੀ। ਇੱਕ ਅਚੰਭਾ ਵੇਖਿਆ, ਅਚੰਭਾ ਅਨੋਖੀ ਗੱਲ ਕੀ ਵੇਖੀ? ਕਹਿੰਦੇ ਕਮਾਲ ਦੀ ਗੱਲ, ਇੱਕ ਦੁਕਾਨ 'ਤੇ ਹੀਰਾ ਵਿਕਦਾ ਪਿਆ ਸੀ, ਹੀਰਾ। ਅਤੇ ਦੁਕਾਨਦਾਰ ਕੋਲ ਕੋਈ ਜਾਂਦਾ ਗਾਹਕ, ਕਹਿੰਦਾ ਲਓ ਜੀ ਮੈਨੂੰ ਹੀਰਾ ਚਾਹੀਦਾ ਦਿਓ। ਉਹ ਕਹਿੰਦੇ ਭਾਈ ਇਹ ਜਿਹੜਾ ਗਾਹਕ ਲੈਣ ਵਾਸਤੇ ਆਇਆ ਨਾ, ਉਹ ਹੀਰਾ ਖਰੀਦਣਾ ਚਾਹੁੰਦਾ ਹੈ। ਦੁਕਾਨਦਾਰ ਕਹਿੰਦਾ ਵੀ ਇਹ ਕੀਮਤ ਦੀ ਬਹੁਤ ਜ਼ਿਆਦਾ, ਬਣਜਣ ਹਾਰੇ ਬਾਹਰ, ਜਿਹੜਾ ਗਾਹਕ ਹੈ ਉਹ ਖਰੀਦਣ ਤੋਂ ਬਾਹਰ ਦੀ ਗੱਲ ਹੈ, ਉਹ ਖਰੀਦ ਨਹੀਂ ਸਕਦਾ। ਜਿਹੜੀ ਚੀਜ਼ ਮਹਿੰਗੀ ਆਪਾਂ ਨਹੀਂ ਖਰੀਦ ਸਕਦੇ, ਆਪਾਂ ਕਹਾਂਗੇ ਮੈਂ ਨਹੀਂ ਲੈ ਸਕਦਾ। ਜਿਹੜਾ ਖਰੀਦਦਾਰ ਹੈ, ਖਰੀਦਣ ਵਾਲਾ ਹੈ, ਉਹ ਕਹਿੰਦਾ ਮੈਂ ਇਹ ਵਸਤੂ ਖਰੀਦ ਨਹੀਂ ਸਕਦਾ। ਕਿਉਂ? ਕਿਉਂਕਿ ਮੇਰੀ ਪਹੁੰਚ ਤੋਂ ਬਾਹਰ ਦੀ ਗੱਲ ਹੈ। ਅਤੇ ਜਿਹੜਾ ਉਹ ਵਸਤੂ ਦੇ ਰਿਹਾ, ਉਹ ਹੀਰਾ ਦੇ ਰਿਹਾ, ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਤੇਰੀ ਪਹੁੰਚ ਤੋਂ ਬਾਹਰ ਦੀ ਗੱਲ ਹੈ, ਕੋਈ ਨਹੀਂ, ਤੂੰ 4 ਕੌਡੀਆਂ ਹੀ ਦੇ, ਇਹ ਲੈ ਜਾ ਮੇਰੇ ਤੋਂ। ਕਬੀਰ ਸਾਹਿਬ ਕਹਿੰਦੇ ਉਹ ਹਾਲ ਸਾਡਾ ਹੋਇਆ ਦੁਨੀਆਂ ਦੇ ਵਿੱਚ। ਕਬੀਰ ਏਕ ਅਚੰਭੋ ਦੇਖਿਆ, ਹੀਰਾ ਹਾਟ ਬਕਾਏ, ਬਣਜਣ ਹਾਰੇ ਬਾਹਰ, ਕੌਡੀ ਬਦਲੇ। ਦਿਨ ਰਾਤ ਜਾ ਰਹੇ ਨੇ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ। ਹੁਣ ਜੇ ਆਖੋ, ਹੁਣ ਆਪਾਂ ਇੱਥੇ ਕਿੰਨੇ ਜਣੇ ਆਏ ਹਾਂ, ਅਤੇ ਸਵੇਰ ਦੇ ਦੀਵਾਨ ਵਿੱਚ ਮੈਂ ਵੇਖਿਆ ਸਾਰੀ ਘਰਾੜੇ ਮਾਰਦੇ ਨੇ, ਕਹਿੰਦੇ ਕਿਹੜਾ ਜਾਊ ਰਾਤ ਦੀ ਸੁਣ ਲਾਂਗੇ, ਨੀਂਦਰ ਨਹੀਂ ਪੂਰੀ ਕਰਨੀ, ਬਾਬੇ ਤੇ ਕਮਲੇ ਨੇ, ਆਪਾਂ ਕਮਲੇ ਹਾਂ, ਸੌਂ ਆਰਾਮ ਨਾਲ ਰਾਤ ਦਾ ਦੀਵਾਨ ਸੁਣਾਂਗੇ। ਹੁਣ ਵੇਖੋ ਬਾਈ, ਪਰ ਸਾਧ ਸੰਗਤ ਜੀ, ਸੁੱਤਿਆਂ ਪਿਆ ਹੀ ਲੰਘ ਜਾਣਾ ਸਮਾਂ, ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਇੱਕ ਦਿਨ ਐਸਾ ਆ ਜਾਣਾ ਫਿਰ ਰੱਜ ਕੇ ਸੌਂ ਲਈ, ਕਿਸੇ ਨੇ ਨਹੀਂ ਜਗਾਉਣਾ, ਫਿਰ ਇਹ ਨਹੀਂ ਰੌਲਾ ਬਹੁਤ ਪਾਉਣਗੇ ਪਰ ਜਗਾਉਣਾ ਨਹੀਂ, ਆ ਜਾਣਾ ਐਸਾ ਵੇਲਾ। ਸਮਾਂ ਤੇ ਲੰਘਦਾ ਜਾ ਰਿਹਾ ਪਰ ਬਾਣੀ ਨੇ ਤੇ ਆਵਾਜ਼ਾਂ ਮਾਰੀਆਂ ਨੇ, ਉਹ ਤੁਰ ਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ, ਤੁਰ ਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ, ਤੁਰ ਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ। ਸਾਰੇ ਬੋਲੋ ਹਾਈ, ਗੁਰਜੀ ਨਾਮ ਕੇ ਜਨਮ ਅਮੋਲਕ ਹੀਰਾ, ਗੁਰਜੀ ਨਾ ਹਾਰ ਕੇ ਜਨਮ ਅਮੋਲਕ ਹੀਰਾ। ਜਨਮ ਅਮੋਲਕ ਹੀਰਾ, ਜਨਮ ਅਮੋਲਕ ਹੀਰਾ, ਜਨਮ ਅਮੋਲਕ ਹੀਰਾ, ਜਨਮ ਅਮੋਲਕ ਦੇਖੀ ਕਿਤ ਤੁਰ ਜੇ ਹਾਰ ਕੇ ਜਨਮ ਅਮੋਲਕ ਹੀਰਾ, ਦੇਖੀ ਨਾ ਤੁਰ ਜੀ ਹਾਰ ਕੇ ਜਨਮ ਅਮੋਲਕ ਹੀਰਾ, ਦੇਖੀ ਨਾ ਤੁਰ ਜੀ। ਨਾ ਜਾਵੇ। ਜਾ ਤੇ ਰਿਆ ਰਹਿਣ ਗਵਾਈ ਸੋਏ ਕੇ, ਸੁੱਤਿਆਂ ਪਿਆ ਰਾਤ, ਖਾਂਦਿਆਂ ਪੀਂਦਿਆਂ ਦਿਨ, ਪਤਾ ਹੀ ਨਹੀਂ ਲੱਗਦਾ ਕਦੋਂ ਰਾਤ ਆਈ ਤੇ ਕਦੋਂ ਦਿਨ ਲੰਘ ਗਏ। ਬਹੁਤ ਜ਼ਰੂਰੀ ਹੈ ਕੰਮ ਕਾਰ ਕਰਨੇ, ਬਹੁਤ ਜ਼ਰੂਰੀ। ਸਤਿਗੁਰਾਂ ਨੇ ਵਿਹਲੜ ਨਹੀਂ ਬਣਾਇਆ ਸਾਨੂੰ, ਵਿਹਲਾ ਸਿੱਖ ਨਹੀਂ। ਕਹਿੰਦੇ ਹੁੰਦੇ ਸੀ ਜਿਹੜੇ ਪੁਰਾਤਨ ਲੋਕ ਸੀ, ਕਹਿੰਦੇ ਲੈ ਜਿਹੜਾ ਨਾਮ ਜਪੇ, ਜਿਹੜਾ ਗ੍ਰਿਸ਼ਤੀ ਹੈ ਉਹ ਨਾਮ ਹੀ ਨਹੀਂ ਜਪ ਸਕਦਾ। ਪਰ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਮਹਾਰਾਜ ਕਹਿੰਦੇ ਮੈਂ ਆਪਣੇ ਸਿੱਖ ਨੂੰ ਜੰਗਲਾਂ 'ਚ ਭਟਕਣ ਨਹੀਂ ਲਾਉਣਾ, ਮੈਂ ਗ੍ਰਿਸ਼ਤੀ ਵੀ ਬਣਾਉਣਾ ਅਤੇ ਭਗਤ ਵੀ ਬਣਾਉਣਾ, ਦੋਵੇਂ ਗੱਲਾਂ ਇਕੱਠੀਆਂ ਬਣਾਉਣੀਆਂ ਨੇ। ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਪਿਆਰਿਓ, ਬੜੋ ਬਹੁਤ ਵੱਡੀ ਰਹਿਮਤ ਕੀਤੀ। ਸੋ ਆਓ ਜੋ ਅੱਜ ਦੀ ਵਿਚਾਰ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਪਾਏ। ਸੰਗਤ ਦਾ ਹੁਕਮ ਸੀ, ਕੁਝ ਪ੍ਰੇਮੀ ਸੰਗਰਾਂਦ 'ਤੇ ਗਏ ਸੀ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਉੱਥੇ ਉਹਨਾਂ ਨੇ ਕ੍ਰਿਸ਼ਨ ਸੁਦਾਮੇ ਦਾ ਪ੍ਰਸੰਗ ਸੁਣਿਆ ਸੀ, ਔਰ ਉਹ ਵਾਰ ਵਾਰ ਕਹਿ ਰਹੇ ਸੀ, ਕਹਿੰਦੇ ਅੱਜ ਉਹੀ ਪ੍ਰਸੰਗ ਸੁਣਾਇਓ ਜੀ। ਚਲੋ ਲਾਹਾ ਹੀ ਲੈਣਾ, ਮਿਸ਼ਰੀ ਦਾ ਪਹਾੜ ਹੈ, ਜਿੱਧਰੋਂ ਮਰਜ਼ੀ ਖਾ ਲਓ ਮਿੱਠਾ ਹੀ ਮਿੱਠਾ ਹੈ। ਇਤਿਹਾਸ ਭਾਵੇਂ ਸਤਯੁਗ ਦਾ ਲੈ ਲਓ, ਭਾਵੇਂ ਦੁਆਪਰ ਦਾ ਲੈ ਲਓ, ਭਾਵੇਂ ਤ੍ਰੇਤੇ ਦਾ, ਭਾਵੇਂ ਕਲਯੁਗ ਦਾ, ਇਹਦੇ ਵਿੱਚ ਆਨੰਦ ਹੀ ਆਨੰਦ ਹੈ। ਜੋ ਇਤਿਹਾਸ ਹੈ ਅਤੇ ਜਿਹੜਾ ਮਿਥਿਹਾਸ ਹੈ, ਉਹਦੇ 'ਚ ਕਦੇ ਆਨੰਦ ਨਹੀਂ ਹੁੰਦਾ। ਇਤਿਹਾਸ ਅਤੇ ਮਿਥਿਹਾਸ ਵਿੱਚ ਬੜਾ ਅੰਤਰ ਹੈ। ਇਤਿਹਾਸ ਇਤੀ, ਜਿਹੜੀ ਇਤੀ ਅਤੇ ਮਿਥੀ, ਬੜਾ ਅੰਤਰ ਹੈ। ਕੋਈ ਵੀ ਕਹਾਣੀ ਪੜ੍ਹਦੇ ਹੋ ਤੁਸੀਂ, ਕੋਈ ਸਾਖੀ ਪੜ੍ਹਦੇ ਹੋ, ਸਾਖੀ ਪੂਰੀ ਹੋਣ ਤੋਂ ਬਾਅਦ ਉਹਦੇ ਪਿੱਛੇ ਲਿਖ ਦਿੰਦੇ ਇਤੀ। ਜਿਹੜੇ ਚੰਗੇ ਲਿਖਾਰੀ ਨੇ, ਸਾਖੀ ਪੂਰੀ ਹੋਣ ਤੋਂ ਬਾਅਦ ਲਿਖ ਦੇਣਗੇ ਇਤੀ, ਮਤਲਬ ਵੀ ਲਿਖ ਦਿੱਤੀ, ਪੂਰੀ ਹੋ ਗਈ, ਲਿਖੀ ਹੋਈ, ਬਸ ਸਮਾਪਤੀ ਹੋ ਗਈ ਨਾ ਇਤੀ, ਜਿਹੜੀ ਚੀਜ਼ ਲਿਖੀ ਹੋਵੇ। ਇੱਕ ਹੈ ਮਿਥੀ, ਜਿਹੜਾ ਹੋਇਆ ਨਾ ਹੋਵੇ, ਮਿਥਿਆ ਹੋਵੇ। ਜਿਵੇਂ ਆਪਾਂ ਕਹਿੰਦੇ ਹਾਂ, ਆਪਾਂ ਚਲੋ ਜੀ ਅੰਮ੍ਰਿਤਸਰ ਜਾਣਾ ਪ੍ਰੋਗਰਾਮ, ਮਿਥ ਲਓ, ਹਜ਼ੂਰ ਸਾਹਿਬ ਜਾਣਾ ਬਹਿ ਕੇ, ਮਿਥ ਲਓ ਵੀ ਕਿਵੇਂ ਜਾਣਾ, ਕਿੱਥੇ ਜਾਣਾ, ਕਿਵੇਂ ਪ੍ਰੋਗਰਾਮ ਕਰਨਾ। ਆਪਾਂ ਦੀਵਾਨ 'ਤੇ ਜਾਣਾ ਬਹਿ ਕੇ, ਮਿਥੋ ਗੱਲ ਵੀ ਕਿਵੇਂ, ਬੱਸ ਲੈ ਕੇ ਜਾਵਾਂਗੇ, ਗੱਡੀ ਲੈ ਕੇ ਜਾਵਾਂਗੇ। ਕੰਮ ਮਿਥਣਾ, ਜਿਹੜਾ ਹੋਇਆ ਨਹੀਂ ਅਜੇ, ਕੇਵਲ ਵਿਚਾਰ ਚੱਲੀ ਆਪੋ ਆਪਣੀ ਮਤ ਅਨੁਸਾਰ, ਮਿਥੀ ਗੱਲ। ਇੱਕ ਹੈ ਇਤਿਹਾਸ ਔਰ ਦੂਸਰਾ ਹੈ ਮਿਥਿਹਾਸ। ਇਤਿਹਾਸ ਜਿਹੜਾ ਹੈ ਉਹਦੇ ਵਿੱਚ ਆਨੰਦ ਹੀ ਆਨੰਦ ਹੈ, ਅਤੇ ਜਿਹੜਾ ਮਿਥਿਹਾਸ ਹੈ ਉਹਦੇ ਵਿੱਚ ਕਿੱਥੋਂ ਆਨੰਦ ਹੈ। ਪਰ ਇਤਿਹਾਸ ਵਿੱਚ ਝੂਠ ਬਹੁਤ ਹੈ ਅੱਜ ਦੇ ਸਮੇਂ 'ਚ, ਹੋ ਸਕਦਾ। ਪਰ ਉਹ ਇਤਿਹਾਸ ਨੂੰ ਆਪਾਂ ਗੁਰਬਾਣੀ ਦੀ ਕਸਵੱਟੀ 'ਤੇ ਤੋਲ ਕੇ ਵੇਖਣਾ ਵੀ ਇਹ ਸੱਚ ਹੈ ਕਿ ਨਹੀਂ ਹੈ। ਇਹ ਵੇਖਣਾ ਆਪਾਂ ਵੀ ਇਹ ਸੱਚ ਹੈ। ਸਾਧ ਸੰਗਤ, ਮਿੱਠੀਆਂ ਗੱਲਾਂ ਵੀ ਬਹੁਤ ਨੇ, ਪਰ ਜਿਵੇਂ ਕ੍ਰਿਸ਼ਨ ਸੁਦਾਮੇ ਦਾ ਪ੍ਰਸੰਗ ਕਹਿ ਲਓ, ਉਹਦੇ ਉੱਤੇ ਤਾਂ ਪੱਕੀ ਮੋਹਰ ਲਾ ਦਿੱਤੀ ਭਾਈ ਗੁਰਦਾਸ ਜੀ ਨੇ ਵੀ ਜੋ ਲਿਖਿਆ ਇਹ ਸੱਚ ਲਿਖਿਆ, ਜੋ ਵੀ ਹੈ ਇਹ ਸੱਚ ਹੈ। ਕਿਉਂਕਿ ਭਾਈ ਗੁਰਦਾਸ ਜੀ ਨੇ ਕ੍ਰਿਸ਼ਨ ਸੁਦਾਮੇ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਕੀਤਾ, ਦ੍ਰੋਪਦੀ ਦਾ ਜ਼ਿਕਰ ਆਪਣੀਆਂ ਵਾਰਾਂ 'ਚ ਕੀਤਾ, ਭਗਤ ਸੈਣ ਜੀ ਦਾ ਜ਼ਿਕਰ ਆਪਣੀਆਂ ਵਾਰਾਂ ਵਿੱਚ ਕੀਤਾ, ਚਲੋ ਜਿੰਨੇ ਵੀ ਭਗਤ ਹੋਏ ਨੇ ਉਹਨਾਂ ਦਾ ਜ਼ਿਕਰ। ਸੋ ਸਾਧ ਸੰਗਤ, ਪੱਕੀ ਮੋਹਰ ਲੱਗ ਗਈ ਇਤਿਹਾਸ ਮਿਥਿਹਾਸ। ਅਤੇ ਅੱਜ ਦੇ ਸਮੇਂ ਵਿੱਚ ਮਿਥਿਹਾਸ ਬਹੁਤ ਹੈ। ਜਿਵੇਂ ਆਮ ਹੋਲੀ ਹੈ, ਤਿਉਹਾਰ ਲੋਕ ਮਨਾਉਂਦੇ ਨੇ, ਸਾਧ ਸੰਗਤ ਜੀ ਹੋਲੀ ਹੈ, ਹੋਲੀ ਹੈ, ਭਾਵ ਕਹਿਣ ਦਾ ਇਤਿਹਾਸ ਕੋਈ ਨਹੀਂ, ਮਿਥਿਹਾਸ ਸਾਰੀ ਦੁਨੀਆ ਵਿੱਚ ਚੱਲ ਰਹੀ। ਹਿੰਦੂ ਭਰਾ ਜਿੰਨੇ ਵੀ ਨੇ ਉਹ ਬਹੁਤਾ ਮਨਾਉਂਦੇ ਨੇ, ਹੁਣ ਤਾਂ ਆਪਣੇ ਵੀ ਆ ਗਈ ਨਾ ਗੱਲ ਵੀ ਆਪਣੇ ਵੀ ਹੋਲੀ ਬੜੀ ਮਨਾਉਂਦੇ ਨੇ, ਜਿਹੜੇ ਸਿੱਖ ਵੀ ਨੇ ਹੋਲੀ ਬੜੀ ਮਨਾਉਣਗੇ। ਇੱਕ ਦੂਜੇ 'ਤੇ ਰੰਗ ਸਿੱਟਣਾ, ਚਿੱਕੜ ਵੀ ਸਿੱਟਦੇ ਆ, ਕਈ ਕੱਪੜੇ ਖਰਾਬ ਕਰ ਦਿੰਦੇ ਆ ਨਾ, ਕਿਸੇ ਨੂੰ ਬਾਂਹ ਤੋਂ ਫੜ ਕੇ ਪੁੱਛਿਓ ਵੀ ਹੋਲੀ ਦਾ ਇਤਿਹਾਸ ਨਾ ਕੀ ਹੈ, ਹੋਲੀ 'ਤੇ ਖੇਡਦਾ ਫਿਰਦਾ ਹੈ, ਇਹਦਾ ਇਤਿਹਾਸ ਕੀ ਹੈ? ਬਸ ਚੋਪੀ ਕਰਨਾ ਪਏਗਾ, ਜੇ ਦੱਸੂ ਵੀ ਤਾਂ ਕੀ ਦੱਸੂ, ਅੱਗੋਂ ਜਵਾਬ ਕੀ ਹੋਏਗਾ? ਇਹੀ ਹੋਏਗਾ ਵੀ ਹੋਲੀ ਸੀ ਜੀ, ਹੋਲਕਾ ਹਰਨਾਕਸ਼ ਦੀ ਭੈਣ ਸੀ ਜੀ, ਉਹ ਪ੍ਰਹਿਲਾਦ ਨੂੰ ਗੋਦ ਵਿੱਚ ਲੈ ਕੇ ਬਹਿ ਗਈ, ਪ੍ਰਹਿਲਾ ਹੋਲਕਾ ਸੜ ਗਈ, ਉਦੋਂ ਤੋਂ ਹੋਲੀ ਚੱਲ ਪਈ। ਪਰ ਸਾਧ ਸਿੰਘ ਜੀ, ਹੋਲੀ ਦਾ ਇਤਿਹਾਸ ਕੁਝ ਹੋਰ ਹੈ ਅਤੇ ਸਮਝਦੇ ਕੁਝ ਹੋਰ ਹੈ, ਬਹੁਤ ਵੱਡਾ ਅੰਤਰ ਹੈ ਇਹਦੇ 'ਚ, ਬਹੁਤ ਵੱਡਾ ਫਰਕ ਹੈ। ਚਲੋ ਇਹ ਵਿਚਾਰ ਆਪਾਂ ਫਿਰ, ਕਿਉਂਕਿ ਅੱਜ ਬਸ ਜੋ ਵਿਚਾਰ ਹੈ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭਾ, ਇੱਧਰ ਚਲੇ ਗਏ ਅਤੇ ਸਮਾਂ ਬਹੁਤ ਲੱਗ ਜਾਣਾ। ਪਰ ਫਿਰ ਵੀ ਮੈਂ ਸੰਖੇਪ ਜਿਹਾ ਆਪ ਜੀ ਨੂੰ ਬੇਨਤੀ ਕਰਦੇ ਹਾਂ, ਇਤਿਹਾਸ ਮਿਥਿਹਾਸ ਵੇਖੋ ਕਿਸ ਤਰ੍ਹਾਂ ਹੈ। ਸਾਰੀ ਦੁਨੀਆ ਜਾਣਦੀ ਹੈ ਵੀ ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਸੀ, ਅਤੇ ਹੋਲਿਕਾ ਹਰਨਾਕਸ਼ ਦੀ ਭੈਣ ਅਤੇ ਪ੍ਰਹਿਲਾਦ ਦੀ ਭੂਆ ਸੀ।
ਭਤੀਜਾ ਲੱਗਦਾ ਸੀ ਜਿਹੜਾ ਪ੍ਰਹਿਲਾਦ, ਉਹ ਹੋਲਿਕਾ ਦਾ ਭਤੀਜਾ ਲੱਗਦਾ। ਹੁਣ ਹੋਲਿਕਾ ਨਾਮ ਹੈ ਅਸਲੀ, ਇੱਕ ਬੰਦੇ ਦੇ ਦੋ ਨਾਮ ਹੁੰਦੇ ਨੇ, ਕਰੀਬਨ ਚਾਰ ਚਾਰ ਵੀ ਹੁੰਦੇ ਨੇ। ਜਿਹੜਾ ਅਸਲੀ ਨਾਮ ਹੈ ਉਹ ਬਹੁਤ ਘੱਟ ਲਿਆ ਜਾਂਦਾ, ਇੱਕ ਛੋਟਾ ਨਾਮ ਬਹੁਤਾ ਵਰਤਿਆ ਜਾਂਦਾ, ਛੋਟਾ ਨਾਮ। ਅਤੇ ਮੈਂ ਰਾਤ ਵੀ ਜਿਵੇਂ ਬੇਨਤੀ ਕੀਤੀ ਸੀ, ਜਿਵੇਂ ਅੱਜ ਕੱਲ੍ਹ ਦੇ ਬੱਚਿਆਂ ਦੇ ਨਾਮ ਨੇ ਕੋਈ ਟਿੰਕੂ, ਕੋਈ ਚਿੰਕੂ, ਕੋਈ ਰਿੰਕੂ, ਇਹ ਆਪਣੇ ਪੰਜਾਬੀਆਂ ਦੇ ਨਾਮ ਨੇ, ਪਰ ਇਹਨਾਂ 'ਚ ਫਰਕ ਪਾਓ ਥੋੜ੍ਹਾ ਜਿਹਾ। ਇੰਨੀ ਬੇਨਤੀ ਜ਼ਰੂਰ ਪ੍ਰਵਾਨ ਕਰਿਓ, ਇਤਿਹਾਸ ਹੁਕਮਨਾਮਾ ਲਓ ਪਹਿਲਾਂ ਗੁਰਦੁਆਰੇ ਜਾ ਕੇ, ਜੇ ਬੱਚਾ ਜਨਮ ਲਵੇ ਹੁਕਮਨਾਮਾ ਲੈ ਕੇ ਪਹਿਲਾਂ ਅੱਖਰ, ਉਹ ਅੱਖਰ 'ਤੇ ਫਿਰ ਆਪਣੇ ਬੱਚਿਆਂ ਦਾ ਨਾਮ ਰੱਖੋ। ਠੀਕ ਹੈ, ਫਿਰ ਵੱਖਰੀ ਕਾਹਦੀ ਕੌਮ ਹੋਈ ਬਈ, ਆਪਾਂ ਤਾਂ ਵਿੱਚ ਹੀ ਰਲੇ ਫਿਰਦੇ ਹਾਂ, ਟਿੰਕੂ ਰਿੰਕੂ ਚਿੰਕੂ ਇਹ ਕਾਹਦੇ ਨਾਮ ਨੇ। ਨਾਮ ਰੱਖੋ ਤੁਸੀਂ ਆਪਣੇ ਇਤਿਹਾਸ ਨਾਲ ਜੁੜਦੇ, ਸਾਡੇ ਇਤਿਹਾਸ ਵਿੱਚ ਕੈਸੇ ਕੈਸੇ ਨਾਮ ਸੀ ਗੁਰੂ ਪਿਆਰਿਆਂ ਦੇ। ਸੋ ਇਹ ਜਰਾ ਕਿ ਇੱਧਰ ਵੀ ਧਿਆਨ ਕਰਨ ਵਾਲਾ। ਸਾਧ ਸੰਗਤ ਜੀ, ਇਤਿਹਾਸ ਮਿਥਿਹਾਸ ਦੀ ਗੱਲ ਚੱਲ ਰਹੀ ਸੀ। ਹੋਲਿਕਾ ਪ੍ਰਹਿਲਾਦ ਦੀ ਭੂਆ, ਹਰਨਾਕਸ਼ ਦੀ ਭੈਣ, ਅਸਲੀ ਨਾਮ ਸੀ ਹੋਲਿਕਾ, ਵੈਸੇ ਕਹਿੰਦੇ ਸੀ ਹੋਲੀ ਹੋਲੀ। ਹਰਨਾਕਸ਼ ਕਹਿੰਦਾ ਮੈਂ ਆਪਣੇ ਪੁੱਤਰ ਨੂੰ ਮਾਰ ਦੇਣਾ। ਕਿਉਂ ਮਾਰ ਦੇਣਾ? ਕਿਉਂਕਿ ਉਹ ਰੱਬ ਰੱਬ ਕਰਦਾ, ਰਾਮ ਰਾਮ, ਅਤੇ ਹਰਨਾਕਸ਼ ਕਹਿੰਦਾ ਤੂੰ ਮੇਰਾ ਨਾਮ ਜਪ। ਇੰਨੀ ਗੱਲ ਸੀ ਬਸ। ਪ੍ਰਹਿਲਾਦ ਕਹਿੰਦਾ ਮੈਂ ਸੱਚੇ ਨੂੰ ਮੰਨੂ, ਸੱਚੇ ਰੱਬ ਤੋਂ ਬਿਨਾਂ ਮੈਂ ਕਿਸੇ ਨੂੰ ਮੰਨਣਾ ਹੀ ਨਹੀਂ। ਅਤੇ ਪ੍ਰਹਿਲਾਦ ਹਰਨਾਕਸ਼ ਕਹਿੰਦਾ ਤੂੰ ਮੇਰਾ ਨਾਮ ਜਪ। ਇਸੇ ਗੱਲ ਦਾ ਝਗੜਾ ਸੀ, ਕੋਈ ਗੱਲ ਹੋਰ ਨਹੀਂ ਸੀ। ਸਾਧ ਸੰਗਤ, ਹੋਲਿਕਾ ਹਰਨਾਕਸ਼ ਦੀ ਭੈਣ ਸੀ, ਉਹਨੇ ਹਰਨਾਕਸ਼ ਨੇ ਕਦੇ ਤੇ ਉਹਨੂੰ ਪਾਣੀ 'ਚ ਡੋਬਿਆ, ਪ੍ਰਹਿਲਾਦ ਤਾਂ ਨਾ ਡੁੱਬਿਆ। ਪਹਾੜਾਂ ਤੋਂ ਸੁੱਟਿਆ, ਪ੍ਰਹਿਲਾਦ ਤਾਂ ਨਾ ਮਰਿਆ। ਸੱਪਾਂ ਵਾਲੇ ਕਮਰੇ 'ਚ ਬੰਦ ਕਰ ਦਿੱਤਾ, ਨਾਗ ਡੰਗ ਮਾਰ ਜਾਣਗੇ, ਉਹ ਤਾਂ ਨਾ ਮਰਿਆ, ਆਈ ਵਾਰੀ ਬਚ ਜਿਆ ਕਰੇ। ਆਖਿਰਕਾਰ ਹੋਲਿਕਾ ਆਈ ਸੀ ਅਤੇ ਉਹਨੇ ਆ ਕੇ ਆਖਿਆ ਪ੍ਰਹਿਲਾਦ ਨੂੰ, ਹਰਨਾਕਸ਼ ਨੂੰ, ਕਹਿੰਦੀ ਵੀਰਾ ਤੂੰ ਰੱਬ ਬਣਿਆ ਬਣਾਇਆ ਸੀ, ਪਰ ਤੇਰਾ ਪੁੱਤਰ ਤੈਨੂੰ ਰੱਬ ਨਹੀਂ ਬਣ ਦਿੰਦਾ, ਤੇਰਾ ਪੁੱਤਰ ਇਹ ਤੈਨੂੰ ਰੱਬ ਨਹੀਂ ਬਣ ਦਿੰਦਾ, ਇਸ ਕਰਕੇ ਲੈ ਮੈਂ ਇਹਨੂੰ ਮਾਰ ਦਿੰਦੀ ਹਾਂ ਤੇਰੇ ਪੁੱਤਰ ਨੂੰ, ਹੈ ਭਾਵੇਂ ਮੇਰਾ ਭਤੀਜਾ ਹੀ ਹੈ ਪਰ ਤੇਰੇ ਕਰਕੇ ਮੈਂ ਇਹਨੂੰ ਮਾਰ ਦਿੰਦੀ। ਹੁਣ ਵੇਖੋ, ਭੂਆ ਕਹਿੰਦੀ ਵੀ ਮੈਂ ਆਪਣੇ ਭਤੀਜੇ ਨੂੰ ਮਾਰ ਦਿੰਦੀ, ਕਹਿੰਦੀ ਮਾਰ ਕਿਵੇਂ ਮਾਰੇਂਗੀ? ਉਹ ਕਹਿੰਦੇ ਇਹ ਤੇਰੇ ਤੋਂ ਨਹੀਂ ਮਰਨਾ, ਕਿਉਂਕਿ ਰੱਬ ਇਹਨੂੰ ਸਾਂਭ ਲੈਂਦਾ, ਰਾਖੀ ਕਰ ਲੈਂਦਾ, ਮੈਂ ਮਾਰਾਂਗੀ, ਕੀ ਤਰੀਕਾ ਤੇਰੇ ਕੋਲ? ਉਹ ਕਹਿੰਦੀ ਮੈਂ ਬ੍ਰਹਮਾ ਦੀ ਕਰਦੀ ਰਹੀ ਹਾਂ ਭਗਤੀ, ਅਤੇ ਬ੍ਰਹਮਾ ਵੱਲੋਂ ਮੈਨੂੰ ਇੱਕ ਚਾਦਰ ਮਿਲੀ ਹੋਈ ਹੈ, ਚਾਦਰ, ਅਤੇ ਉਹ ਚਾਦਰ ਲੈ ਕੇ, ਉਹ ਦੁਸ਼ਾਲਾ ਲੈ ਕੇ ਮੈਂ ਬਹਿ ਜਾਵਾਂ, ਮੇਰੇ ਆਲੇ ਦੁਆਲੇ ਜਿੰਨੀ ਮਰਜ਼ੀ ਅੱਗ ਬਲਦੀ ਹੋਵੇ, ਉਹ ਅੱਗ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ, ਉਹ ਅੱਗ ਦਾ ਮੈਨੂੰ ਸੇਕ ਨਹੀਂ ਲੱਗਦਾ ਜੇ ਮੈਂ ਚਾਦਰ ਉੱਤੇ ਲੈ ਕੇ ਬੈਠ ਜਾਵਾਂ। ਪ੍ਰਹਿਲਾਦ ਹਰਨਾਕਸ਼ ਨੂੰ ਚਾਹ ਚੜ੍ਹ ਗਿਆ, ਲੱਕੜਾਂ ਇਕੱਠੀਆਂ ਕਰਵਾ ਲਈਆਂ, ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਕੇ ਹੋਲਿਕਾ ਬਹਿ ਗਈ, ਆਲੇ ਦੁਆਲੇ ਲੱਕੜਾਂ ਲਾ ਦਿੱਤੀਆਂ, ਬਹੁਤ ਲੱਕੜਾਂ ਦੇ ਢੇਰ ਲਾ ਦਿੱਤੇ, ਲੱਕੜਾਂ ਦਾ ਢੇਰ ਲਾ ਕੇ ਫਿਰ ਉਹਨੂੰ ਅੱਗ ਲਾ ਦਿੱਤੀ, ਅਤੇ ਹੋਲਿਕਾ ਆਪਣੇ ਉੱਤੇ ਚਾਦਰ ਲੈ ਕੇ ਬੈਠੀ ਹੈ, ਪ੍ਰਹਿਲਾਦ ਨੂੰ ਕੋਲ ਬਾਇਆ, ਆਲੇ ਦੁਆਲੇ ਲੱਕੜਾਂ ਚਿਣ ਦਿੱਤੀਆਂ, ਲਾ ਦਿੱਤੀ ਅੱਗ, ਬਸ ਅੱਗ ਲਾਉਣ ਦੀ ਦੇਰ ਸੀ, ਹਰਨਾਕਸ਼ ਭਾਵ ਦੁਸ਼ਟਾਂ ਦੀ ਪਾਲਟੀ ਸੀ ਜਿਹੜੀ ਦੁਸ਼ਟਾਂ ਦੀ, ਕਿਉਂਕਿ ਹਰਨਾਕਸ਼ ਨੂੰ ਬਾਣੀ ਨੇ ਦੁਸ਼ਟ ਆਖਿਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਦੁਸ਼ਟ ਆਖਿਆ ਬਾਣੀ ਨੇ। ਅਤੇ ਜਿਹੜੀ ਦੁਸ਼ਟਾਂ ਦੀ ਪਾਲਟੀ ਸੀ, ਪਾਲਟੀ ਰੌਲਾ ਪੈ ਗਿਆ, ਕਹਿੰਦੇ ਲਓ ਜੀ ਪ੍ਰਹਿਲਾਦ ਮਰ ਗਿਆ, ਹੋਲਿਕਾ ਹੈ, ਰੌਲਾ ਪਾ ਤਾ, ਕਹਿੰਦੇ ਹੋਲੀ ਹੈ, ਪ੍ਰਹਿਲਾਦ ਮਰ ਗਿਆ, ਕਿਉਂਕਿ ਸੜ ਗਿਆ, ਅੱਗ ਲਾਉਣ ਦੀ ਦੇਰ ਸੀ, ਉਹਨਾਂ ਨੇ ਪਹਿਲਾਂ ਹੀ ਫੈਸਲਾ ਸੁਣਾ ਦਿੱਤਾ ਵੀ ਲਓ ਜੀ ਉਹ ਤਾਂ ਸੜ ਗਿਆ ਹੋਣਾ, ਜਿਵੇਂ ਵੋਟਾਂ ਦਾ ਫੈਸਲਾ ਹੁੰਦਾ, ਆਪਾਂ ਸਾਰੇ ਬਾਹਰ ਖਲੋਤੇ ਹੁੰਦੇ ਹਾਂ ਨਾ ਵੀ ਫਲਾਣਾ ਬੰਦਾ ਜਿੱਤੂ ਕਿ ਫਲਾਣਾ ਜਿੱਤੂ, ਪਰ ਆਪਣੇ ਹਿਸਾਬ ਨਾਲ ਹੀ ਰੌਲਾ ਪਾ ਦੇਣਾ ਵੀ ਜਿੱਤ ਗਿਆ, ਉਹ ਗੱਲ ਉਹਨਾਂ ਨੇ ਕੀਤੀ, ਅਜੇ ਫੈਸਲਾ ਤਾਂ ਹੋਇਆ ਨਹੀਂ, ਅੱਗ ਤਾਂ ਬੁੱਝੀ ਨਹੀਂ, ਉਸੇ ਸਮੇਂ ਰੌਲਾ ਪਾ ਤਾ, ਕਹਿੰਦੇ ਹੋਲੀ ਹੈ, ਪ੍ਰਹਿਲਾਦ ਮਰ ਗਿਆ, ਰੌਲਾ ਪਾਉਂਦੇ ਨੇ ਇੱਕ ਦੂਜੇ 'ਤੇ ਰੰਗ ਸੁੱਟਿਆ, ਉਦੋਂ ਤੋਂ ਰੰਗ ਸੁੱਟਣ ਦੀ ਮਰਿਆਦਾ ਚੱਲੀ ਹੈ, ਰੰਗ ਸੁੱਟਿਆ, ਕਹਿੰਦੇ ਹੋਲੀ ਹੈ ਹੋਲੀ ਹੈ, ਉਦੋਂ 'ਤੇ ਰੌਲਾ ਪਾਉਂਦੇ ਰਹੇ। ਪ੍ਰਹਿਲਾਦ ਦੀ ਵੀ ਪਾਲਟੀ ਸੀ ਨਿੱਕੇ ਨਿੱਕੇ ਬੱਚਿਆਂ ਦੀ, ਉਹ ਕਹਿੰਦੇ ਸੀ ਰਾਮ ਜੀ ਜੇ ਤੁਸੀਂ ਹੋ ਨਾ ਤਾਂ ਆਪਣੇ ਪਿਆਰੇ ਦੀ ਜਾਨ ਬਚਾ ਲਿਓ। ਬਸ ਉਹੀ ਗੱਲ ਹੋਈ, ਜਿਹੜੀ ਚਾਦਰ ਸੀ ਉਹ ਹੋਲਕਾ ਤੋਂ ਲੈ ਕੇ ਅਤੇ ਪ੍ਰਹਿਲਾਦ ਉੱਤੇ ਪੈ ਗਈ, ਜਦੋਂ ਬੁੱਝੀ ਅੱਗ, ਸਾਧ ਸੰਗਤ ਜੀ ਪ੍ਰਹਿਲਾਦ ਦਾ ਵਾਲ ਵੀ ਵਿੰਗਾ ਨਹੀਂ ਹੋਇਆ ਤੇ ਹੋਲਕਾ ਦੀਆਂ ਹੱਡੀਆਂ ਵੀ ਨਹੀਂ ਲੱਭੀਆਂ। ਆਖੋ ਸਤਨਾਮ। ਹੁਣ ਹੋਲਕਾ ਤੇ ਸਾਰੀ ਦੁਨੀਆ ਦੇ ਸਾਹਮਣੇ ਸੜ ਕੇ ਸਵਾਹ ਹੋ ਗਈ ਸੀ, ਪਰ ਮਿਥਿਹਾਸ ਕੀ ਹੈ, ਸਾਰੀ ਦੁਨੀਆ ਦੇ ਸਾਹਮਣੇ ਹੋਲਕਾ ਸੜ ਕੇ ਸਵਾਹ ਹੋ ਗਈ, ਪਰ ਅੱਜ ਤੱਕ ਮਿਥਿਹਾਸ ਚੱਲਦਾ ਆ ਰਿਹਾ, ਲੋਕ ਕਹਿੰਦੇ ਹੋਲੀ ਹੈ। ਕਹਿਣਾ ਤੇ ਇਹ ਸੀ ਵੀ ਪ੍ਰਹਿਲਾਦ ਹੈ, ਹੋਲਕਾ ਤੇ ਸੜ ਗਈ ਸੀ, ਪਰ ਅੱਜ ਤੱਕ ਕਹਿਣਗੇ ਹੋਲੀ ਹੈ। ਕਿਸੇ ਨੂੰ ਪੁੱਛੋਗੇ ਤੁਸੀਂ ਹੋਲੀ ਹੈ ਕਿਉਂ ਕਹਿੰਦੇ ਹੋ, ਉਹ ਕਹਿਣਗੇ ਜੀ ਸਾਡੇ ਪੁਰਖਾਂ ਨੇ ਕਿਹਾ ਸੀ ਹੋਲੀ ਹੈ ਤੇ ਆਪਾਂ ਵੀ ਹੋਲੀ ਹੈ ਹੀ ਕਹਿਣਾ। ਇਹ ਨਹੀਂ ਪਤਾ ਵੀ ਇਹਦਾ ਇਤਿਹਾਸ ਕੀ ਹੈ। ਪਰ ਗੁਰੂ ਪਿਆਰਿਓ, ਇੱਕ ਉਹ ਨੇ ਜਿਹੜੇ ਆਪਣੇ ਪੁਰਖਾਂ ਦੀ ਗਲਤ ਚਲਾਈ ਹੋਈ ਮਰਿਆਦਾ ਨੂੰ ਵੀ ਅੱਜ ਤੱਕ ਕਾਇਮ ਰੱਖਿਆ ਉਹਨਾਂ ਨੇ, ਪਰ ਸਾਡੇ ਸਤਿਗੁਰਾਂ ਨੇ ਗਲਤ ਮਰਿਆਦਾ ਨਹੀਂ, ਜਿਹੜੀ ਸਾਡੇ ਸਤਿਗੁਰਾਂ ਨੇ ਮਰਿਆਦਾ ਚਲਾਈ ਸੀ ਆਪਾਂ ਤੇ ਉਹ ਮਰਿਆਦਾ ਮੰਨੀ ਹੋਈ ਨਹੀਂ, ਆਪਾਂ ਤੇ ਉਹ ਰਾਹ ਤੇ ਤੁਰੇ ਹੀ ਨਹੀਂ। ਪਰ ਸਾਧ ਸੰਗਤ, ਇੱਕ ਮਿਥਿਹਾਸ ਇੱਕ ਇਤਿਹਾਸ, ਇਤਿਹਾਸ ਹੈ ਸਿੱਖ ਇਤਿਹਾਸ, ਭਾਵੇਂ ਕਿ ਤ੍ਰੇਤੇ ਯੁੱਗ ਦਾ, ਦੁਆਪਰ ਯੁੱਗ ਦਾ, ਭਾਵੇਂ ਸਤਯੁਗ ਦਾ ਇਤਿਹਾਸ ਬਹੁਤ ਲਿਖੇ ਨੇ, ਪਰ ਅਲੱਗ ਅਲੱਗ ਲਿਖਾਰੀਆਂ ਨੇ ਆਪੋ ਆਪਣੀਆਂ ਗੱਲਾਂ ਲਿਖੀਆਂ, ਕਿਸੇ ਨੇ ਕਿਵੇਂ ਲਿਖ ਦਿੱਤਾ, ਕਿਸੇ ਨੇ ਕਿਵੇਂ ਲਿਖ ਦਿੱਤਾ। ਪਰ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਹੈ ਉਹ ਤੇ ਮਹਾਰਾਜ ਨੇ ਆਪ ਆਪਣੀ ਕਲਮ ਦੁਆਰਾ ਲਿਖਿਆ। ਅਬ ਮੈਂ ਆਪਣੀ ਕਥਾ ਬਖਾਨਾ, ਆਪਣੀ ਕਥਾ ਆਪ ਲਿਖਣੀ ਪਈ। ਮਹਾਰਾਜ ਨੂੰ ਪੁੱਛਿਆ ਸੀ ਭਾਈ ਮਨੀ ਸਿੰਘ ਹੋਣਾ ਨੇ, ਮਹਾਰਾਜ ਤੁਹਾਨੂੰ ਤੁਹਾਡੀ ਕਥਾ ਕਿਉਂ ਲਿਖਣੀ ਪਈ। ਮਹਾਰਾਜ ਨੂੰ ਕਹਿੰਦੇ ਜਦੋਂ ਬਾਣੀ ਰਚੀ ਗਈ ਨਾ, 9 ਮਹੀਨੇ 9 ਦਿਨ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬੀੜ ਦੀ ਰਚਨਾ ਕੀਤੀ, ਜਦੋਂ ਦਮਦਮਾ ਸਾਹਿਬ ਦੀ ਧਰਤੀ 'ਤੇ 9 ਘੰਟੇ 9 ਮਿੰਟ ਇੱਥੋਂ ਤੱਕ ਸਮਾਂ ਲੱਗਿਆ ਸੀ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਕੰਠ ਤੋਂ ਉਚਾਰਨ ਕੀਤੀ, ਆਖੋ ਸਤਨਾਮ। ਮਹਾਰਾਜ ਨੇ ਸਾਰੀ ਬਾਣੀ ਆਪਣੇ ਕੰਠ ਤੋਂ ਉਚਾਰਨ ਕੀਤੀ ਸੀ। ਜਦੋਂ ਭੇਜਿਆ ਸੀ ਧੀਰਮਲ ਦੇ ਕੋਲ, ਕਹਿੰਦੇ ਜਾਓ ਬਈ ਬੀੜ ਲੈ ਕੇ ਆਓ, ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਬੰਨੀ ਸੀ ਉਹਨੇ ਦੇ ਦਿੱਤਾ ਜਵਾਬ। ਉਹ ਕਹਿੰਦਾ ਅਸੀਂ ਬੀੜ ਨਹੀਂ ਦੇਣੀ, ਜੇ ਗੁਰੂ ਐਡਾ ਹੀ ਤਕੜਾ ਤੇ ਆਪਣੀ ਆਪ ਰਚ ਲਵੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਸਭ ਹੋ ਕੀ ਤਲਵੰਡੀ ਲੱਗਿਆ ਪਤਾ, ਕਹਿੰਦੇ ਸੱਚੇ ਪਾਤਸ਼ਾਹ ਭਾਈ ਸਾਈਂ ਦਾਸ ਜੀ ਦੇ ਕੋਲ ਭਾਈ ਕੀ ਡਰੋਲੀ, ਉਹ ਜਿਹੜੀ ਬੀੜ ਹੈ ਉਹਦਾ ਇੱਕ ਉਤਾਰਾ ਪਿਆ, ਉਹ ਲੱਥਾ ਕੀਤਾ ਤੇ ਆਪ ਕਿਰਪਾ ਕਰੋ ਉਹ ਲੈ ਆਉਂਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ, ਜੇ ਬੀੜ ਲੈਣ ਗਏ ਤੇ ਸਿੱਖਾਂ ਦੇ ਮਨ 'ਚ ਸ਼ੰਕਾ ਪੈ ਜੂ ਵੀ ਜੇ ਗੁਰੂ ਗੋਬਿੰਦ ਸਿੰਘ ਪੂਰਾ ਸੀ ਤੇ ਆਪਣੀ ਬਾਣੀ ਕਿਉਂ ਨਹੀਂ ਰਚੀ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਇੱਕ ਓਅੰਕਾਰ ਤੋਂ ਲੈ ਕੇ ਮਾਰ ਲਿਆ ਚੌਂਕੜਾ, ਲਵਾ ਲਿਆ ਤੰਬੂ, ਭਾਈ ਮਨੀ ਸਿੰਘ ਜੀ ਹੈੱਡ ਲਿਖਾਰੀ, ਭਾਈ ਮਨੀ ਸਿੰਘ ਜੀ ਹੈੱਡ ਲਿਖਾਰੀ ਸਨ, ਮੇਨ ਲਿਖਾਰੀ, ਤੇ ਬਾਬਾ ਦੀਪ ਸਿੰਘ ਜੀ ਸਹਾਇਕ ਲਿਖਾਰੀ, ਤੰਬੂ ਲਾ ਲਿਆ। ਮਹਾਰਾਜ ਨੇ 9 ਮਹੀਨੇ 9 ਦਿਨ 9 ਘੰਟੇ 9 ਮਿੰਟ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਦੀ ਆਪ ਰਚਨਾ ਕੀਤੀ ਸੀ ਤੇ ਮਨੀ ਸਿੰਘ ਜੀ ਲਿਖਦੇ ਸੀ, ਤੇ ਉਦੋਂ ਬੇਨਤੀ ਕੀਤੀ ਮਹਾਰਾਜ, ਕਹਿੰਦੇ ਲਓ ਜੀ ਪੂਰੀ ਹੋ ਗਈ ਬੀੜ, 18-10-20 ਤੱਕ ਪੂਰੀ ਹੋ ਗਈ, ਬਸ ਹੁਣ ਕਹਿੰਦੇ ਇਦੂ ਅੱਗੇ ਨਹੀਂ। ਉਸ ਸਮੇਂ ਬੇਨਤੀ ਕੀਤੀ ਭਾਈ ਮਨੀ ਸਿੰਘ ਨੇ, ਕਹਿੰਦੇ ਸੱਚੇ ਪਾਤਸ਼ਾਹ ਬਾਣੀ ਬੀੜ ਪੂਰੀ ਕਿਵੇਂ ਹੋ ਗਈ, ਤੁਹਾਡੀ ਬਾਣੀ ਤੇ ਵਿੱਚ ਲਿਖੀ ਹੋਈ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਵਾਲ ਕੀਤਾ ਭਾਈ ਮਨੀ ਸਿੰਘ ਨੇ, ਸੱਚੇ ਪਾਤਸ਼ਾਹ ਤੁਹਾਡੀ ਬਾਣੀ ਤੇ ਲਿਖੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ? ਤੇ ਸਤਿਗੁਰ ਕਹਿਣ ਲੱਗੇ ਮਨੀ ਸਿੰਘ, ਬਾਣੀ ਨਿਰੋਲ ਹੈ, ਇਹਦੇ ਵਿੱਚ ਨਿਰੰਕਾਰ ਦੀ ਹੀ ਵਡਿਆਈ ਹੈ, ਨਾਮ ਦੀ ਤੇ ਨਾਮ ਜਪਣ ਵਾਲਿਆਂ ਦੀ ਹੀ ਗੱਲ ਹੈ, ਇਹਦੇ ਵਿੱਚ ਕਿਸੇ ਦੀ ਜੀਵਨ ਕਥਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਿਤੇ ਕਿਸੇ ਦੀ ਜੀਵਨ ਕਥਾ ਨਹੀਂ, ਇਹਦੇ ਵਿੱਚ ਇਹ ਨਹੀਂ ਵੀ ਫਲਾਣੇ ਨੇ ਤਾਰਿਆ, ਕਿਤੇ ਲਿਖਿਆ ਗੁਰੂ ਅਰਜਨ ਦੇਵ ਮਹਾਰਾਜ ਦਾ ਜਨਮ ਕਦੋਂ ਹੋਇਆ, ਗੁਰੂ ਅਮਰਦਾਸ ਮਹਾਰਾਜ ਦਾ ਜਨਮ ਕਦੋਂ ਹੋਇਆ, ਗੁਰੂ ਨਾਨਕ ਦਾ ਜਨਮ ਕਦੋਂ ਹੈ ਹੀ ਨਹੀਂ ਬਾਣੀ ਵਿੱਚ, ਕਿਤੋਂ ਨਹੀਂ ਲੱਭ ਸਕਦੇ ਤੁਸੀਂ। ਇਹਦੇ ਵਿੱਚ ਨਿਰੋਲ ਗੁਰਮਤ ਨਾਲ, ਕੇਵਲ ਸਰੀਰ ਨਾਲ ਨਹੀਂ, ਸ਼ਬਦ ਨਾਲ, ਨਿਰੰਕਾਰ ਨਾਲ ਜੋੜਿਆ ਗਿਆ। ਇਹ ਨਹੀਂ ਵੀ ਮੈਂ ਫਲਾਣੇ ਨੂੰ ਤਾਰਤਾ ਜਾਂ ਗੁਰੂ ਨਾਨਕ ਨੇ ਫਲਾਣੇ ਦਾ ਪਾਰ ਉਤਾਰਾ ਕੀਤਾ, ਕਿਉਂਕਿ ਕਈ ਗ੍ਰੰਥ ਇਹੋ ਜਿਹੇ ਲਿਖੇ ਹੁੰਦੇ ਨੇ ਜਿਹਦੇ ਵਿੱਚ ਕੇਵਲ ਆਪਣਾ ਜੀਵਨ ਲਿਖਿਆ, ਮੈਂ ਫਲਾਣੇ ਥਾਂ 'ਤੇ ਗਿਆ, ਮੈਂ ਫਲਾਣੇ ਨੂੰ ਇੰਝ ਕੀਤਾ, ਫਲਾਣੇ ਨੂੰ ਇਹ ਕਿਹਾ, ਬਿਲਕੁਲ ਨਹੀਂ। ਇੱਥੇ ਨਿਰੋਲ ਨਿਰੰਕਾਰ ਨਾਲ ਹੀ ਜੋੜਿਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਸੀਂ ਆਪਣੀ ਬਾਣੀ ਨਹੀਂ ਰਚੀ, ਮਹਾਰਾਜ ਕਹਿੰਦੇ ਮੇਰੀ ਬਾਣੀ ਜਿਹੜੀ ਹੈ ਉਹਦੇ ਵਿੱਚ ਮੇਰਾ ਜੀਵਨ ਲਿਖਿਆ, ਦਸਮ ਗ੍ਰੰਥ। ਅਤੇ ਉਹ ਬਾਣੀ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਮਾਰਵੇ ਦਰਜ ਨਹੀਂ ਹੋ ਸਕਦੀ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਭਾਈ ਮਨੀ ਸਿੰਘ ਨੇ, ਇੱਕ ਹੋਰ ਸਵਾਲ ਕੀਤਾ, ਕਹਿੰਦੇ ਮਹਾਰਾਜ ਇਹ ਦੱਸੋ ਵੀ ਅੱਜ ਤੱਕ ਗੁਰੂ ਨਾਨਕ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਕਿਸੇ ਨੇ ਵੀ ਆਪਣਾ ਜੀਵਨ ਆਪ ਨਹੀਂ ਲਿਖਿਆ, ਤੁਸੀਂ ਕਿਉਂ ਲਿਖਿਆ? ਹੁਣ ਇੱਕ ਹੋਰ ਸਵਾਲ ਖੜਾ ਹੋ ਗਿਆ, ਤੁਸੀਂ ਆਪਣਾ ਜੀਵਨ ਕਿਉਂ ਲਿਖਿਆ? ਗੁਰੂ ਨਾਨਕ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਕਿਸੇ ਨੇ ਆਪਣਾ ਜੀਵਨ ਆਪ ਨਹੀਂ ਲਿਖਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਜਵਾਬ ਦਿੱਤਾ, ਕਹਿੰਦੇ ਮਨੀ ਸਿੰਘ ਇਹ ਮੈਂ ਤਾਂ ਲਿਖਿਆ ਕਿਉਂਕਿ ਲਿਖਣਾ ਤਾਂ ਹੈ ਹੀ ਸੀ ਕਿਸੇ ਨੇ, ਜੀਵਨ ਤਾਂ ਲਿਖਣਾ, ਗੁਰੂ ਨਾਨਕ ਦਾ ਵੀ ਲਿਖ ਦਿੱਤਾ, ਗੁਰੂ ਅੰਗਦ ਦੇਵ ਮਹਾਰਾਜ ਦਾ ਵੀ ਲਿਖ ਦਿੱਤਾ, ਲਿਖਣਾ ਗੁਰੂ ਗੋਬਿੰਦ ਸਿੰਘ ਦਾ ਵੀ ਜੀਵਨ ਸੀ। ਮਹਾਰਾਜ ਕਹਿੰਦੇ ਮੈਂ ਆਪ ਆਪਣਾ ਜੀਵਨ ਤਾਂ ਲਿਖਿਆ ਕਿਉਂਕਿ ਆਮ ਤੁਸੀਂ ਵੇਖੋਗੇ, ਮੈਨੂੰ ਖਿਮਾ ਕਰਿਓ, ਕਿਸੇ ਸੰਤਾਂ ਦਾ ਜੀਵਨ ਪੜ੍ਹ ਕੇ ਵੇਖ ਲਓ ਅਤੇ ਅੱਜ ਇੱਕ ਸੰਤ ਨੂੰ ਗੁਰੂ ਨਾਨਕ ਦਾ ਰੂਪ ਬਣਾ ਦਿੰਦੇ ਨੇ ਲਿਖਾਰੀ, ਜਿਹੜੇ ਫਲਾਣੇ ਸੰਤ ਸੀ ਨਾ ਜੀ ਉਹ ਗੁਰੂ ਨਾਨਕ ਆਇਆ ਸੀ ਆ, ਡਾਇਰੈਕਟ ਸਿੱਧਾ, ਭਾਵੇਂ ਕਿ ਸਿੱਖ ਗੁਰਸਿੱਖ ਸੰਤ ਸਾਧੂ ਮਹਾਤਮਾ ਮਹਾਂਪੁਰਸ਼ ਕਹਿ ਲਓ ਉਹ ਬਹੁਤ ਹੋ ਸਕਦੇ ਨੇ ਕਮਾਈਆਂ ਨੇ, ਪਰ ਕੋਈ ਗੁਰੂ ਨਾਨਕ ਗੁਰੂ ਨਾਨਕ ਨਹੀਂ ਹੋ ਸਕਦਾ, ਕੋਈ ਗੁਰੂ ਗੋਬਿੰਦ ਸਿੰਘ ਨਹੀਂ ਹੋ ਸਕਦਾ, ਉਹ ਤਾਂ ਉਹੀ ਸਨ, ਉਹਨਾਂ ਨੂੰ ਆਪਾਂ ਕਿਸੇ ਨਾਲ ਕਿਸੇ ਦਾ ਸਾਨੀ ਨਹੀਂ, ਉਹਨਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੌਣ ਹੈ ਸਾਨੀ? ਅਤੇ ਅੱਜ ਦੇ ਜਿਹੜੇ ਕੋਈ ਵੀ ਲਿਖਾਰੀ ਹੈ ਰਾਈਟਰ ਹੈ ਉਹਨੇ ਆਪਣੇ ਤਰੀਕੇ ਨਾਲ ਸਾਧ ਸੰਗਤ ਜੀ ਜਿਹਦਾ ਵੀ ਜੀਵਨ ਲਿਖ ਰਿਹਾ ਉਹਨੂੰ ਰੱਬ ਬਣਾ ਦੇਣਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਮੈਂ ਆਪਣਾ ਜੀਵਨ ਤਾਂ ਲਿਖਿਆ ਕਿ ਮੈਨੂੰ ਬਾਅਦ ਵਿੱਚ ਕੋਈ ਲਿਖਾਰੀ ਰੱਬ ਨਾ ਬਣਾ ਦੇ, ਰੱਬ ਨਹੀਂ। ਮਹਾਰਾਜ ਨੇ ਕਹਿ ਤਾ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਕਹਿੰਦੇ ਮੈਂ ਹੋ ਪਰਮ ਪੁਰਖ ਕੋ, ਮੈਂ ਤੇ ਸਾਰਿਆਂ ਦਾ ਹੀ ਦਾਸ ਹਾਂ, ਆਖੋ ਸਤਨਾਮ। ਇਹ ਹੈ ਨਾ ਆਪਣੀ ਜੀਵਨ ਕਥਾ ਕਿਉਂ ਲਿਖੀ ਮਹਾਰਾਜ ਨੇ, ਮਹਾਰਾਜ ਨੇ ਆਖਿਆ ਵੀ ਮੈਨੂੰ ਕੋਈ ਰੱਬ ਨਾ ਬਣਾ ਦੇ, ਕਿਉਂਕਿ ਲਿਖਣਾ ਤੇ ਹੈ ਹੀ ਹੈ ਨਾ ਜੀਵਨ ਕਿਸੇ ਨੇ, ਜੇ ਮਹਾਰਾਜ ਆਪ ਨਾ ਲਿਖਦੇ ਹੋਰ ਲਿਖਾਰੀ ਲਿਖ ਦਿੰਦੇ, ਇਸੇ ਕਰਕੇ ਮਹਾਰਾਜ ਨੇ ਆਪਣਾ ਜੀਵਨ ਆਪ ਲਿਖਿਆ, ਮੈਨੂੰ ਕੋਈ ਰੱਬ ਨਾ ਸਮਝ ਲਵੇ ਮੇਰੇ ਤੋਂ ਬਾਅਦ ਜੀਵਨ ਲਿਖਣਾ ਪਿਆ ਮਹਾਰਾਜ ਨੂੰ। ਸੋ ਇਤਿਹਾਸ ਅਤੇ ਮਿਥਿਹਾਸ ਦੀ ਆਪ ਜੀ ਨਾਲ ਗੱਲ ਚੱਲ ਰਹੀ ਸੀ, ਅਤੇ ਉਹੀ ਜੋ ਆਪਣਾ ਅੱਜ ਦਾ ਵਿਸ਼ਾ ਹੈ, ਜਿਨ ਪ੍ਰੇਮ ਕੀ ਉਹ ਤੇ ਨਹੀਂ ਪ੍ਰਭਾਈ। ਇਤਿਹਾਸ ਹੈ ਕ੍ਰਿਸ਼ਨ ਸੁਦਾਮੇ ਦਾ, ਕਿਵੇਂ ਹੈ ਇਤਿਹਾਸ? ਕਿਉਂਕਿ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਦਾ ਖਿਤਾਬ ਹੈ, ਅਤੇ ਕੁੰਜੀ ਤੋਂ ਬਿਨਾਂ ਜੰਦਰਾ ਕਿਸੇ ਕੰਮ ਦਾ ਨਹੀਂ, ਸਿੱਖੀ ਤੋਂ ਬਿਨਾਂ ਗੁਰਸਿੱਖ ਕਿਸੇ ਕੰਮ ਦਾ ਨਹੀਂ। ਸਾਧ ਸੰਗਤ ਜੀ ਇਸੇ ਤਰ੍ਹਾਂ ਬੰਦਗੀ ਤੋਂ ਬਗੈਰ ਬੰਦਾ ਵੀ ਕਿਸੇ ਕੰਮ ਦਾ ਨਹੀਂ। ਕੌਣ ਹੈ ਤੂੰ ਕਹਿੰਦੇ ਬੰਦਾ, ਆਪਣੀਆਂ ਨਜ਼ਰਾਂ 'ਚ ਹੀ ਬੰਦੇ ਆ ਮਹਾਰਾਜ, ਤੇ ਕਹਿੰਦੇ ਬੰਦੇ ਸੇ ਜੇ ਪਵਹ ਵਿੱਚ ਬੰਦੀ, ਜੇ ਬੰਦੀ ਬੰਦਗੀ ਕਰਦਾ ਫਿਰ ਗੁਰੂ ਦੀਆਂ ਨਜ਼ਰਾਂ 'ਚ ਬੰਦਾ ਨਹੀਂ ਤੇ ਬੰਦਾ ਕਾਹਦਾ, ਕਿਵੇਂ ਬਣ ਗਿਆ ਬੰਦਾ? ਫਿਰ ਤੇ ਬਾਣੀ ਦਾ ਫੈਸਲਾ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਉਹ ਤੂੰ ਤਾਂ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ ਕੰਮ ਪਸ਼ੂਆਂ ਵਾਲੇ ਕਰਦਾ, ਭੇਜਿਆ ਮਨੁੱਖ ਸਾਜ ਕੇ ਪੜੋ ਜਰਾ ਸਾਰੀਆਂ ਭੈਣਾਂ ਪੜੋ ਓ ਤੂੰ ਤਾਂ ਕੰਮ ਪਸ਼ੂਆਂ ਵਾਲੇ पशु की मानुष जात लोक पचारा करे दिन सो इतिहास नाल जो के साडे सतगुरां ने रस्ता बनाया वसाखी का दिहाड़ा मनाया बड़े थावां लो जी कहिंदे वसाखी है वसाखी खालसे का प्रकाश दिहाड़ा ते मनावेगा भी वह जिहड़ा आप खालसा को सतनाम वाहेगुरू ओही मनाएगा जिहड़ा आप खालसा है ते साध संगत जिहदा जन्म ही नहीं होया वह अपना जन्मदिन भी की मनाऊ जिहड़ा अजे तक जमया ही नहीं जिन्हें दुनिया च जन्म ही नहीं लिया वह अपना जन्मदिन भी की मनावेगा जिहड़ा अजे गुरु घर विच जिन्हें जन्म ही नहीं लिया जिन्हें अमृत छके ही नहीं वह अपना जन्मदिन भी क्या मनाऊ खुशी भी उसे नूं होएगी जिन्हें अमृत की दात ली है विसाखी का पावन दिहाड़ा मनाया है पंथ नाम है रस्ते का ते जिहड़ा महाराज ने रस्ता बनाया है ना खालसा पंथ रस्ता बनाया है ਸੜਕਾਂ ਤਾਂ ਬਣਦੀਆਂ ਨੇ ਤੁਹਾਡੇ ਦਿੱਲੀ ਵਿੱਚ ਹੁਣ ਵੇਖੋ ਕਿੰਨੀਆਂ ਸੜਕਾਂ ਬਣਦੀਆਂ ਨੇ ਸਾਧ ਸੰਗਤ ਇੱਧਰ ਨੂੰ ਜਾਣ ਵਾਲਾ ਰੋਡ ਇਹ ਵੀ ਸਾਫ਼ ਚਾਹੀਦਾ ਆਹ ਸੜਕ ਸਾਫ਼ ਚਾਹੀਦੀ ਹੈ ਕੋਈ MLA ਹੋਵੇ ਕੋਈ ਮੰਤਰੀ ਹੋਵੇ ਆਪਾਂ ਸਿਫਾਰਿਸ਼ਾਂ ਪਾਉਂਦੇ ਹਾਂ ਸਾਡੀ ਸੜਕ ਬਣਾਓ ਜੀ ਆਹ ਰਾਹ ਬਣਾ ਦਿਓ ਆਹ ਮਾਰਗ ਬਣਾ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਰਾਹ ਬਣਾਇਆ ਜਿਹੜਾ ਸੱਚਖੰਡ ਜਾਂਦਾ ਕੋਈ ਇੱਥੋਂ ਫਰੀਦਾਬਾਦ ਜਾਣ ਵਾਲਾ ਰਾਹ 'ਤੇ ਬਣਾ ਸਕਦਾ ਕੋਈ ਪੰਜਾਬ ਜਾਣ ਵਾਲਾ ਰਾਹ 'ਤੇ ਬਣਾ ਸਕਦਾ ਮੰਤਰੀ ਕੋਈ ਯੂਪੀ ਜਾਣ ਵਾਲਾ ਰਸਤਾ 'ਤੇ ਬਣਾ ਸਕਦਾ ਹੈ ਕੋਈ ਬਿਹਾਰ ਜਾਣ ਵਾਲਾ ਰਸਤਾ 'ਤੇ ਬਣਾ ਸਕਦਾ ਹੈ ਪਰ ਕੌਣ ਹੈ ਜਿਹੜਾ ਸੱਚਖੰਡ ਜਾਣ ਵਾਲਾ ਰਾਹ ਬਣਾ ਦੇ ਇਹ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਰਾਹ ਬਣਾਇਆ ਅਤੇ ਉਹ ਰਾਹ ਬਣਾਉਣ 'ਤੇ ਸਾਧ ਸੰਗਤ ਜੀ ਉਹ ਰਸਤਾ ਬਣਾਉਣ 'ਤੇ ਕੋਈ ਰਸਤਾ ਬਣਾਉਣ 'ਤੇ ਲੁੱਕ ਪੈਂਦੀ ਹੈ ਪੱਥਰ ਪੈਂਦੇ ਨੇ ਤੁਹਾਨੂੰ ਪਤਾ ਹੈ ਬਜਰੀ ਪਾਈ ਜਾਂਦੀ ਹੈ ਪੱਥਰ ਪਾ ਦਿੱਤਾ ਲੁੱਕ ਪਾ ਦਿੱਤੀ ਉਹਦੇ ਨਾਲ ਰਸਤਾ ਬਣ ਗਿਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਤੱਕ ਜਿਹੜਾ ਰਾਹ ਬਣਾਇਆ ਨਾ ਉਹ ਰਾਹ ਬਣਾਉਣ ਵਾਸਤੇ ਮਹਾਰਾਜ ਨੇ ਸੜਕ ਦੇ ਉੱਤੇ ਲੁੱਕ ਦੀ ਥਾਂ 'ਤੇ ਆਪਣੇ ਪੁੱਤਰਾਂ ਦਾ ਖੂਨ ਪਾ ਦਿੱਤਾ ਉਹ ਆਪਣੇ ਪੁੱਤਰਾਂ ਦੀ ਸਾਧ ਸੰਗਤ ਲੁੱਕ ਦੀ ਥਾਂ 'ਤੇ ਆਪਣੇ ਪੁੱਤਰਾਂ ਦਾ ਖੂਨ ਪਾ ਦਿੱਤਾ ਜਿੱਥੇ ਬਜਰੀ ਪੈਣੀ ਹੈ ਜਿੱਥੇ ਇੱਟਾਂ ਰੋੜੇ ਪੱਥਰ ਪੈਣੇ ਨੇ ਉਹ ਜਗ੍ਹਾ 'ਤੇ ਆਪਣੇ ਪੁੱਤਰਾਂ ਦੀਆਂ ਹੱਡੀਆਂ ਪਾ ਦਿੱਤੀਆਂ ਐਵੇਂ ਹੀ ਬਣ ਗਿਆ ਰਸਤਾ ਪਰ ਦੁੱਖ ਦੀ ਗੱਲ ਇਹ ਹੈ ਕੋਈ ਇੰਨਾ ਜ਼ੋਰ ਲਾ ਕੇ ਯਤਨ ਕਰਕੇ ਇੱਕ ਰਾਹ 'ਤੇ ਬਣਾ ਗਿਆ ਪਰ ਅਸੀਂ ਕਹਿੰਦੇ ਹਾਂ ਅਸੀਂ ਉਹ ਰਾਹ 'ਤੇ ਨਹੀਂ ਤੁਰਨਾ ਅਸੀਂ ਤਾਂ ਝਾੜੀਆਂ ਵਿੱਚ ਜਾਵਾਂਗੇ ਹੁਣ ਝਾੜੀਆਂ 'ਤੇ ਜਿਹੜਾ ਰਾਹ ਤੁਰੂਗਾ ਰਸਤਾ ਛੋੜ ਕੇ ਰਸਤੇ ਤੁਰਦਾ ਸੋਈ ਧੱਕੇ ਖਾਂਦਾ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਜੇ ਸੀਤਾ ਮਾਤਾ ਲੀਕ ਹੀ ਨਾ ਟੱਪਦੀ ਤਾਂ ਰਾਵਣ ਦੀ ਕੀ ਮਸੀ ਚੁੱਕ ਲਜਾਂਦਾ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਰਸਤਾ ਛੋੜ ਕੇ ਰਸਤੇ ਤੁਰਦਾ ਸੋਈ ਧੱਕੇ ਬਸ ਜੀ ਧੱਕੇ ਹੀ ਖਾਣੇ ਪੈਣੇ ਨੇ ਪਰ ਅਸੀਂ ਸਤਿਗੁਰਾਂ ਦੇ ਮਗਰ ਨਹੀਂ ਤੁਰੇ ਮਹਾਰਾਜ ਆਪ ਅੱਗੇ ਲੱਗੇ। ਆਪਾਂ ਕਹਿੰਦੇ ਹਾਂ ਆਹ ਕੀੜੀ ਕਿੱਡੀ ਕੁ ਵੱਡੀ ਹੈ, ਕੀੜੀ ਤੁਸੀਂ ਵੇਖੀ ਹੈ ਨਾ, ਪੈਰਾਂ ਥੱਲੇ ਪਤਾ ਨਹੀਂ ਕਿੰਨੀਆਂ ਕੁ ਕੁਚਲੀਆਂ ਜਾਂਦੀਆਂ, ਦਵਾਈ ਪਾ ਦਿਓ ਜੀ ਕੀੜੀਆਂ ਬਹੁਤੀਆਂ ਹੋ ਗਈਆਂ। ਪਰ ਭਾਈ ਗੁਰਦਾਸ ਜੀ ਨੇ ਸਾਡੇ ਨਾਲ ਉਹ ਕੀੜੀ ਨੂੰ ਸਿਆਣੀ ਦੱਸਿਆ। ਹੁਣ ਆਪਾਂ ਕਹਿੰਦੇ ਅਸੀਂ ਜੀ ਬੰਦੇ ਹਾਂ ਜੀ, ਮੈਂ ਬੜੀ ਕਾਢ ਕੱਢੀ ਜੀ, ਮੈਂ ਇੰਜ ਕਰਤਾ, ਮੈਂ ਉਹ ਕਰਤਾ, ਮੈਂ ਕੋਠੀ ਦਾ ਨਕਸ਼ਾ ਬਣਾ ਤਾ, ਮੈਂ ਇੰਜ ਬਣਾ ਤਾ। ਮਹਾਰਾਜ ਕਹਿੰਦੇ ਤੇਰੇ ਨਾਲੋਂ ਕੀੜੀ ਸਿਆਣੀ ਹੈ। ਗੁਰੂ ਦੇ ਸਿੱਖਾਂ ਨੂੰ ਖਾਸ ਕਰਕੇ ਕਿਹਾ, ਜਿਨ੍ਹਾਂ ਦੇ ਨਾਮ ਮਗਰ ਸਿੰਘ ਲੱਗੇ ਆ, ਮੈਂ ਉਹਨਾਂ ਦੀ ਗੱਲ ਕਰਦਾ। ਉਪਦੇਸ਼ ਭਾਵੇਂ ਸਾਰਿਆਂ ਵਾਸਤੇ ਸਾਂਝਾ, ਪਰ ਗੁਰੂ ਦੇ ਪੰਥ ਦੀ ਗੱਲ, ਜਿਹੜੇ ਪੰਥ ਨਾਲ ਜੁੜੇ ਹੋਏ ਨੇ ਉਹਨਾਂ ਦੀ ਗੱਲ ਕਰਨਾ। ਕੀ ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ, ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਭਾਈ ਗੁਰਦਾਸ ਜੀ ਕਹਿੰਦੇ, ਤੁਸੀਂ ਕਦੀ ਵੇਖਿਆ ਕੀੜੀਆਂ ਦੀ ਲੈਣ ਜਾ ਰਹੀ ਹੁੰਦੀ, ਕੀੜੀਆਂ ਦੀ ਲੈਣ ਉੱਪਰ ਕਈ ਵਾਰੀ ਤੁਸੀਂ ਮਿੱਠਾ ਰੱਖਦੇ ਹੋ, ਉਹ ਕੀੜੀਆਂ ਆਉਣਗੀਆਂ, ਫਿਰ ਵੇਖਾਂਗੇ ਆ ਕਿੱਧਰੋਂ ਰਹੀਆਂ ਨੇ। ਲੰਬੀ ਲੈਣ ਬਣਾਈ ਹੁੰਦੀ ਉਹਨਾਂ ਨੇ, ਉਸੇ ਲੈਣ 'ਚ ਆਉਣਗੀਆਂ, ਉਸੇ ਲਾਈਨ 'ਚ ਵਾਪਸ ਜਾਣਗੀਆਂ। ਅਤੇ ਸਾਧ ਸੰਗਤ, ਉਹ ਕੀੜੀਆਂ ਤੁਰਦੀਆਂ ਨੇ ਉਦੋਂ ਜਦੋਂ ਉਹਨਾਂ ਦੇ ਪਿੱਛੇ ਅੱਗੇ ਕੋਈ ਕੀੜੀ ਲੱਗ ਕੇ ਤੁਰ ਪਏ। ਸਿਆਣੀ ਕੀੜੀ ਉਮਰ ਦੀ ਵੇਖਦੀਆਂ ਨੇ ਵੀ ਸਾਡੇ ਤੋਂ ਵੱਡੀ ਹੈ, ਸਾਡੇ ਨਾਲੋਂ ਸਿਆਣੀ ਹੈ, ਉਹ ਸਾਰੀਆਂ ਕੀੜੀਆਂ ਉਹਦੇ ਮਗਰ ਤੁਰ ਪੈਂਦੀਆਂ ਨੇ। ਬੜੀ ਸਾਵਧਾਨੀ ਨਾਲ ਤੁਰਦੀਆਂ ਨੇ, ਇੱਕ ਇੱਕ ਪੈਰ ਜਿਹੜਾ ਉਹ ਵੀ ਬੜੇ ਧਿਆਨ ਨਾਲ ਰੱਖਦੀਆਂ ਨੇ ਵੀ ਜਿਹੜੀ ਅੱਗੇ ਕੀੜੀ ਗਈ ਹੈ ਆਪਾਂ ਉਹਦੇ ਮਗਰ ਤੁਰਨਾ, ਯਤਨ ਪੂਰਾ ਕਰਦੀਆਂ ਨੇ ਉਹ ਆਪਣੇ ਤੌਰ 'ਤੇ ਵੀ ਜਿਹੜੀ ਅੱਗੇ ਕੀੜੀ ਜਾ ਰਹੀ ਹੈ ਅਸੀਂ ਉਹਦੇ ਮਗਰ ਤੁਰੀਏ, ਜਿਹਦੇ ਵਿੱਚ ਕੋਈ ਫਰਕ ਨਾ ਪਵੇ। ਜੈਸੇ ਏਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ, ਇੱਕ ਟੱਕ ਪੱਗ ਡੱਗ ਮੱਗ ਸਾਵਧਾਨ ਹੈ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਕੂੰਜ ਪਾਂਤ ਭਲੀ ਭਾਂਤ ਸਾਂਤ, ਸਹਿਜ ਮੈਂ ਉੱਡਤ ਆਕਾਸ਼ਚਾਰੀ ਆਗੇ ਅਗਵਾਨ ਹੈ। ਦੂਜਾ ਪ੍ਰਮਾਣ ਦਿੱਤਾ ਕੂੰਜ ਦਾ, ਕਹਿੰਦੇ ਤੇਰੇ ਨਾਲੋਂ ਕੂੰਜ ਵੀ ਸਿਆਣੀ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਕਹਿੰਦੇ ਕੂੰਜ ਸਿਆਣੀ ਹੈ ਆਪਣੇ ਨਾਲੋਂ, ਕਿਵੇਂ? ਉਹ ਕੂੰਜਾਂ ਦੀ ਡਾਰ ਉੱਡਦੀ ਵੇਖੀ ਹੋਏਗੀ ਤੁਸੀਂ ਆਕਾਸ਼ ਵਿੱਚ। ਆਮ ਤਾਂ ਅੱਜ ਕੱਲ੍ਹ ਪਤਾ ਹੀ ਨਹੀਂ ਵੀ ਕੂੰਜਾਂ ਵੇਖਾਂਗੇ ਵੀ ਕਿੱਥੋਂ, ਦਿੱਲੀ ਵਿੱਚ ਤਾਂ ਆਕਾਸ਼ ਦਿਸਦਾ ਹੀ ਨਹੀਂ, ਆਲੇ ਦੁਆਲੇ ਕੋਠੀਆਂ ਦਿਸਦੀ। ਅਤੇ ਸਾਧ ਸੰਗਤ ਜੀ, ਉਹ ਆਕਾਸ਼ ਵਿੱਚ ਕੂੰਜਾਂ ਉੱਡਦੀਆਂ ਨੇ, ਅਤੇ ਕੂੰਜਾਂ ਜਦੋਂ ਕੂੰਜਾਂ ਉੱਡਦੀਆਂ ਨੇ, ਇੱਕ ਕੂੰਜ ਉਹਨਾਂ ਦੇ ਅੱਗੇ ਲੱਗੀ ਹੁੰਦੀ ਹੈ, ਬਾਕੀ ਸਾਰੀਆਂ ਲਾਈਨ ਬਣਾ ਕੇ ਉਹਦੇ ਮਗਰ ਮਗਰ ਉੱਡਦੀਆਂ। ਕਈ ਕਿਲੋਮੀਟਰਾਂ ਦਾ, ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਦੀਆਂ ਨੇ, ਹਜ਼ਾਰਾਂ ਮੀਲ ਦਾ ਸਫ਼ਰ, ਪਰ ਕਰਦੀਆਂ ਨੇ ਇੱਕ ਲਾਈਨ ਵਿੱਚ। ਕੂੰਜਾਂ ਉੱਡਦੀਆਂ ਨੇ, ਭਾਈ ਸਾਹਿਬ ਕਹਿੰਦੇ ਕੂੰਜਾਂ ਉੱਡਦੀਆਂ ਨੂੰ ਵੇਖਦਿਆਂ ਉਹਨਾਂ ਦੇ ਅੱਗੇ ਉਹਨਾਂ ਦੀ ਅਗਵਾਈ ਕਰਨ ਵਾਲੀ ਇੱਕ ਕੂੰਜ ਲੱਗੀ ਹੋਈ, ਇੱਕ ਕੂੰਜ ਦੇ ਪਿੱਛੇ ਸਾਰੀਆਂ ਕੂੰਜਾਂ ਉੱਡਦੀਆਂ ਨੇ, ਮਗਰ ਮਗਰ ਉੱਡਦੀਆਂ ਨੇ। ਤੀਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਮਿਰਗ ਮਾਲ ਮਾਲ ਚਲਤ ਟਲਤ ਨਾਹੇ, ਜੱਤਰ ਤੱਤਰ ਅਗਰ ਭਾਗੀ ਰੰਮਤ ਤਤ ਧਿਆਨ ਹੈ। ਮਿਰਗਾਂ ਦੀ ਡਾਰ ਜਿਹੜੀ ਹੈ ਨਾ, ਮਿਰਗ ਬੜੀ ਤੇਜ਼ ਦੌੜਦੇ ਨੇ, ਬਿਲਕੁਲ ਉਹਨਾਂ ਦੀਆਂ ਲੱਤਾਂ ਪਤਲੀਆਂ ਪਤਲੀਆਂ ਹੁੰਦੀਆਂ, ਪਰ ਉਹਨਾਂ ਦੀ ਰਫ਼ਤਾਰ ਬਹੁਤ ਤੇਜ਼ ਹੈ। ਮਿਰਗ ਬਹੁਤ ਤੇਜ਼ ਦੌੜਦੇ ਨੇ, ਪਰ ਡਾਰ ਹੈ ਨਾ ਜਿਹੜੀ, ਮਿਰਗਾਂ ਦੀ ਡਾਰ ਜਦੋਂ ਦੌੜਦੇ ਨੇ ਉਹ ਵੀ ਇਕੱਠੇ ਦੌੜਦੇ ਨੇ, ਇੱਕ ਉਹਨਾਂ ਦੇ ਅੱਗੇ ਲੱਗਦਾ, ਬਾਕੀ ਸਾਰੇ ਉਹਦੇ ਮਗਰ ਮਗਰ ਦੌੜਦੇ। ਅਤੇ ਭਾਈ ਸਾਹਿਬ ਕਹਿੰਦੇ ਤੇਰੇ ਨਾਲੋਂ ਤਾਂ ਮਿਰਗ ਵੀ ਸਿਆਣਾ, ਉਹ ਵੀ ਤਾਂ ਮਗਰ ਲੱਗ ਕੇ ਤੁਰਦੇ ਨੇ, ਕਿਸੇ ਦੇ ਮਗਰ ਲੱਗ ਕੇ ਤੁਰਦੇ ਨੇ। ਚੀਟੀ ਖੱਗ ਮਿਰਗ ਸਨ ਮੁੱਖ ਪਾਛੇ ਲਾਗੇ ਜਾਹੇ। ਭਾਈ ਸਾਹਿਬ ਕਹਿੰਦੇ ਕੀੜੀਆਂ ਇੱਕ ਕੀੜੀ ਦੇ ਪਿੱਛੇ ਤੁਰ ਪਈਆਂ, ਕੂੰਜਾਂ ਇੱਕ ਕੂੰਜ ਦੇ ਪਿੱਛੇ ਤੁਰ ਪਈਆਂ। ਸਾਧ ਸੰਗਤ ਜੀ, ਇਸੇ ਤਰ੍ਹਾਂ ਮਿਰਗ ਇੱਕ ਮਿਰਗ ਦੇ ਪਿੱਛੇ ਤੁਰ ਪਏ। ਉਹ ਗੁਰੂ ਦੇ ਆ ਸਿੱਖਾ, ਤੇਰੇ ਅੱਗੇ ਤੇ ਗੁਰੂ ਗੋਬਿੰਦ ਸਿੰਘ ਲੱਗਿਆ ਸੀ, ਤੂੰ ਤੇ ਉਹਦੇ ਮਗਰ ਵੀ ਨਹੀਂ ਤੁਰਿਆ। ਕੀੜੀ ਵੀ ਸਾਡੇ ਨਾਲੋਂ ਸਿਆਣੀ ਹੋ ਗਈ। ਉਹ ਪੰਥ ਮਹਾਰਾਜ ਨੇ ਬਣਾਇਆ ਸੀ ਰਾਹ, ਤੇ ਮਹਾਰਾਜ ਕਹਿੰਦੇ ਆ ਜਾ ਤੇਰੇ ਅੱਗੇ ਅੱਗੇ ਮੈਂ ਤੁਰਦਾ, ਤੂੰ ਮੇਰੇ ਮਗਰ ਤੁਰ। ਤੇ ਸਾਧ ਸੰਗਤ, ਸਤਿਗੁਰਾਂ ਨੇ ਤੇ ਰਸਤਾ ਬਣਾਇਆ ਸੀ, ਮਹਾਰਾਜ ਕਹਿੰਦੇ ਹੋਰ ਤੇ ਇੱਕ ਦੂਜੇ ਦੇ ਮਗਰ ਲੱਗ ਗਏ। ਚੀਟੀ ਖੱਗ ਮਿਰਗ ਸਨ ਮੁੱਖ ਪਾਛੇ ਲਾਗੇ ਜਾਹੇ, ਪ੍ਰਾਨੀ ਗੁਰ ਪੰਥ ਛਾੜ ਚਲਤ ਅਗਿਆਨ ਹੈ। ਕਹਿੰਦੇ ਉਹਦੇ ਵਰਗਾ ਤੇ ਅਗਿਆਨੀ ਬੰਦਾ ਹੀ ਕੋਈ ਨਹੀਂ ਜਿਹੜਾ ਗੁਰੂ ਦੇ ਪੰਥ ਨੂੰ ਛੱਡ ਕੇ ਤੇ ਹੋਰ ਹੀ ਪਾਸੇ ਤੁਰਿਆ। ਇਹ ਬਾਣੀ ਦਾ ਫੈਸਲਾ ਹੈ, ਭਾਈ ਗੁਰਦਾਸ ਜੀ ਦਾ ਫੈਸਲਾ, ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਦੀ ਪੱਕੀ ਬਾਣੀ ਹੈ, ਉਹਨਾਂ ਨੇ ਫੈਸਲਾ ਦਿੱਤਾ। ਤੇ ਹੋਰ ਪਾਸੇ ਕਿਹੜੇ ਨੇ ਤੁਹਾਨੂੰ ਪਤਾ? ਪਾਸੇ ਬੜੇ ਨੇ। ਮੈਂ ਜੀ ਅੰਮ੍ਰਿਤ ਨਹੀਂ ਛਕਿਆ, ਮੈਂ ਤੇ ਫਲਾਣੇ ਥਾਂ ਤੇ ਜਾਂਦਾ, ਇਹ ਹੋਰ ਪਾਸੇ ਨੇ। ਜਿਹੜਾ ਆਪਾਂ ਅੰਮ੍ਰਿਤ ਛਕਣ ਦੀ ਥਾਂ ਤੇ ਹੋਰ ਥਾਂ ਤੇ ਚਲੇ ਜਾਂਦੇ ਹਾਂ ਨਾ, ਵੀ ਹੋਰ ਥਾਂ ਤੇ ਚਲੋ, ਭਾਵੇਂ ਕਿ ਕੋਈ ਜਗ੍ਹਾ ਮਾੜੀ ਨਹੀਂ, ਪਰ ਗੁਰੂ ਪਿਆਰਿਓ, ਸਾਨੂੰ ਜੋ ਮਹਾਰਾਜ ਦਾ ਹੁਕਮ ਹੈ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਹ ਬਣਾਇਆ ਸੀ ਉਹ ਰਸਤੇ 'ਤੇ ਆ ਜਾ। ਚੀਟੀ ਖੱਗ ਸਨ ਚੀਟੀ ਖੱਗ ਮਿਰਗ ਸਨਮੁਖ ਪਾਛੇ ਲਾਗੇ ਜਾਹੇ, ਪ੍ਰਾਨੀ ਗੁਰਪੰਥ ਛੱਡ ਚਲਤ ਅਗਿਆਨ ਹੈ ਕਿਉਂ ਭੁੱਲਿਆ ਫਿਰਦ। ਇਸੇ ਕਰਕੇ ਕੁੰਭੈ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਉਹ ਗਿਆਨ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਜਤਨ ਕਰੇ ਗੁਰਾਂ ਤੋਂ ਬਿਨਾ ਨਹੀਂ ਹੋਣਾ, ਲੱਖਾਂ ਭਾਵੇਂ ਜਤਨ ਕਰੇ। ਸਾਧ ਸੰਗਤ ਸਤਿਗੁਰਾਂ ਨੇ ਬਣਾਇਆ ਪੰਥ, ਰਾਹ ਨੇ ਕੋਈ ਕਿਸੇ ਦੇਵੀ ਦਾ ਉਪਾਸ਼ਕ ਹੈ, ਕੋਈ ਭਗਵਾਨ ਕ੍ਰਿਸ਼ਨ ਨੂੰ ਮੰਨਣ ਵਾਲਾ ਹੈ, ਕੋਈ ਰਾਮ ਜੀ ਨੂੰ ਮੰਨਣ ਵਾਲਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨਦਾ, ਇਹ ਰਾਹ ਨੇ। ਪਰ ਸਾਧ ਸੰਗਤ ਰਾਹ ਹਰ ਇੱਕ ਜਿਹੜਾ ਹੈ, ਹਰ ਇੱਕ ਧਰਮ ਦੇ ਵਿੱਚ ਕਿਤੇ ਇਹ ਨਹੀਂ ਆਖਿਆ ਵੀ ਸ਼ਰਾਬ ਪੀਓ, ਕਿਸੇ ਧਰਮ ਵਿੱਚ ਇਹ ਨਹੀਂ ਆਖਿਆ ਜੀਵ ਹੱਤਿਆ ਕਰੋ। ਉਹ ਧਰਮ ਹੀ ਕਹਦੇ ਹਾਂ ਅਸੀਂ, ਕਿਸੇ ਪਾਸੇ ਤੇ ਹੋਈਏ, ਕਿਸੇ ਮਾਰਗ 'ਤੇ ਤਾਂ ਤੁਰੀਏ, ਗੱਲਾਂ ਕਰਨ ਨਾਲ ਨਹੀਂ। ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੌ, ਗੱਲਾਂ ਨਾਲ ਨਹੀਂ ਹੋਈ, ਉੱਥੇ ਕੁਝ ਨਾ ਕੁਝ ਤਾਂ ਮਿਹਨਤ ਕਰਨੀ ਪਵੇਗੀ। ਸਾਧ ਸੰਗਤ ਹਰ ਕੋਈ ਕਹਿੰਦਾ ਲਓ ਜੀ ਮੈਨੂੰ ਸੁੱਖ ਨਹੀਂ ਮਿਲਦਾ, ਗੱਲਾਂ ਨਾਲ ਹੀ ਸੁੱਖ ਆਜੂ, ਐਵੇਂ ਨਹੀਂ। ਕਮਾਈ ਦੀ ਲੋੜ ਹੈ, ਖਾਂਡ ਖਾਂਡ ਕਹਿ ਜਿਹਵਾ ਨਾ ਸਵਾਦ ਮਿੱਠੋ ਆਵੇ। ਇੱਕ ਹੋਰ ਪ੍ਰਮਾਣ ਭਾਈ ਸਾਹਿਬ ਨੇ ਦਿੱਤਾ, ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਣਾ। ਖੰਡ ਖੰਡ ਕਹੀ ਜਾਓ ਤੇ ਮੂੰਹ ਮਿੱਠਾ ਹੋ ਜੂ, ਜੇ ਮੂੰਹ ਮਿੱਠਾ ਕਰਨਾ ਤੇ ਖੰਡ ਦਾ ਫੱਕਾ ਮਾਰਨਾ ਹੀ ਪੈਣਾ, ਉਹਨਾਂ ਚਿਰ ਨਹੀਂ। ਖਾਂਡ ਖਾਂਡ ਕਹਿ ਜਿਹਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋਣਾ, ਅੱਗ ਅੱਗ ਕਹਿਣ ਨਾਲ ਠੰਡ ਦੂਰ ਨਹੀਂ ਹੋਣੀ। ਦੂਜਾ ਪ੍ਰਮਾਣ, ਅੱਗ ਅੱਗ ਕਹਿਣ ਨਾਲ ਠੰਡ ਖਤਮ ਨਹੀਂ ਹੋ ਜਾਣੀ। ਸਾਧ ਸੰਗਤ ਇਸੇ ਤਰ੍ਹਾਂ ਵੈਦ ਵੈਦ ਕਹਿ ਰੋਗ ਮਿੱਟ ਤੰਨਾ ਕਾਹੂ ਕੋ ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ। ਵੈਦ ਵੈਦ ਕਹਿਣ ਨਾਲ ਹੀ ਰੋਗ ਖਤਮ ਹੋ ਜੂ, ਡਾਕਟਰ ਡਾਕਟਰ ਕਰਕੇ ਉੱਥੇ ਮਾਲਾ ਫੜ ਕੇ ਜੱਪੀ ਜਾਓ ਡਾਕਟਰ ਡਾਕਟਰ, ਅਤੇ ਇੰਝ ਰੋਗ ਠੀਕ ਹੋ ਜੂ। ਕੋਈ ਬੰਦਾ ਹੋਵੇ ਬਿਮਾਰ, ਇਲਾਜ ਕਰਨ ਦੀ ਬਜਾਏ ਵੈਦ 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 ਜੱਪੀ ਜਾਏ, ਫਿਰ ਤਾਂ ਉਹਦਾ ਸਹਿਜ ਪਾਠ ਕਰਾਉਣਾ ਹੀ ਪੈਣਾ। ਸਾਧ ਸੰਗਤ ਜੀ ਆ ਜਾਣਾ ਵੇਲਾ, ਕਿੰਨਾ ਕੁ ਚਿਰ ਜਿਉਂਦਾ ਰਹਿ ਜੂ, ਆ ਜਾਣਾ ਅੰਤ ਸਮਾਂ ਉਹਦਾ। ਸੋ ਗੁਰੂ ਪਿਆਰਿਓ, ਵੈਦ ਵੈਦ ਕਹਿਣ ਨਾਲ ਰੋਗ ਖਤਮ ਨਹੀਂ ਹੋ ਜਾਣਾ। ਦਰਬ ਦਰਬ ਕਹਿ ਕੋ ਦਰਬ ਹੈ ਨਾ ਬਿਲਾਸ ਹੈ, ਦਰਬ ਕਹਿੰਦੇ ਮਾਇਆ, ਮਾਇਆ ਮਾਇਆ ਕਹਿਣ ਨਾਲ ਮਾਇਆ ਪ੍ਰਾਪਤ ਨਹੀਂ ਹੋ ਜਾਣੀ। ਉੱਤੇ ਆਪਣੀ ਨੌਕਰੀ ਮਿਹਨਤ ਦਿਨ ਰਾਤ ਦੌੜਾਂ ਕਰਨੀਆਂ ਪੈਂਦੀਆਂ, ਮਾਇਆ ਪ੍ਰਾਪਤ ਵੀ ਤਦ ਹੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਾਇਆ ਮਾਇਆ ਕਹਿਣ ਨਾਲ ਗੱਲ ਨਹੀਂ ਬਣ ਜਾਣੀ। ਚੰਦਨ ਚੰਦਨ ਕਹਿਤ ਪ੍ਰਗਟੇ ਨਾ ਸੁਵਾਸ ਵਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ। ਚੰਦਨ ਚੰਦਨ ਕਹਿਣ ਨਾਲ ਚੰਦਨ ਦੀ ਸੁਗੰਧੀ ਪ੍ਰਾਪਤ ਨਹੀਂ ਹੋਣੀ, ਚੰਦਨ ਦੇ ਨੇੜੇ ਜਾਣਾ ਪੈਣਾ। ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ ਹੈ, ਚੰਦ ਚੰਦ ਕਹਿਣ ਨਾਲ ਚੰਦਰਮਾ ਦੀ ਸ਼ੀਤਲਤਾ ਦਾ ਆਨੰਦ ਨਹੀਂ ਮਾਣ ਸਕਦੇ ਜਿੰਨਾ ਚਿਰ ਚੰਦਰਮਾ ਚੜ੍ਹਦਾ ਨਹੀਂ। ਚੰਦ ਚੰਦ ਇਹਨੇ ਕਹੀ ਜਾਓ, ਉਹਦੀ ਸ਼ੀਤਲਤਾ ਦਾ ਆਨੰਦ ਨਹੀਂ ਆਉਂਦਾ, ਉਹ ਤੇ ਉਦੋਂ ਹੀ ਜਦੋਂ ਚੰਦ ਚੜ੍ਹੇਗਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਸਾਹਿਬ ਨੇ ਗੱਲ ਮੁਕਾ ਦਿੱਤੀ, ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੇ, ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ। ਉਹ ਕਹਿੰਦੇ ਇਕੱਲਾ ਗਿਆਨ ਗੋਸ਼ਟੀਆਂ ਕਰਨ ਨਾਲ ਰੱਬ ਨਹੀਂ ਮਿਲ ਜਾਣਾ, ਕਰਨੀ ਪ੍ਰਧਾਨ, ਇੱਥੇ ਕਮਾਈ ਦੀ ਲੋੜ ਹੈ। ਖੋ ਸਤਨਾਮ, ਕਮਾਈ ਕਰਨੀ ਪੈਣੀ ਹੈ, ਕੁਝ ਨਾ ਕੁਝ ਤੇ ਮਿਹਨਤ ਕਰਨੀ ਪੈਣੀ ਹੈ। ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ, ਆਪੋ ਆਪਣੇ ਧਰਮ ਨਾਲ ਜੁੜੀਏ, ਅਤੇ ਜੋ ਸਾਡੇ ਧਰਮ ਦੀ ਮਰਿਆਦਾ ਹੈ ਉਹ ਧਰਮ ਮਰਿਆਦਾ ਨੂੰ ਧਾਰਨ ਕਰੀਏ। ਕੁਝ ਕਮਾਈ ਕੁਝ ਘਾਲਣਾ ਮਿਹਨਤ ਤੋਂ ਬਿਨਾਂ ਕਿਸੇ ਨੂੰ ਕੁਛ ਪ੍ਰਾਪਤ ਨਾ ਹੋਇਆ ਅਤੇ ਨਾ ਹੋਣਾ। ਸਵਾਓ ਸੰਗਤ ਦਾ ਹੁਕਮ ਸੀ, ਜੋ ਵਿਚਾਰ ਆਪਾਂ ਸ਼ੁਰੂ ਕੀਤੀ ਸੀ, ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭਾਵ। ਸੋ ਸਾਧ ਸੰਗਤ, ਕੈਸਾ ਪ੍ਰੇਮ ਸੀ ਸੁਦਾਮੇ ਦੇ ਅੰਦਰ, ਅੱਗੋਂ ਜਵਾਬ ਪ੍ਰੇਮ ਦਾ ਸਬੂਤ ਕੈਸਾ ਦਿੱਤਾ ਭਗਵਾਨ ਕ੍ਰਿਸ਼ਨ। ਬਚਪਨ ਵਿੱਚ ਇਕੱਠੇ ਰਹਿੰਦੇ ਸੀ, ਪੜ੍ਹਦੇ ਸੀ ਇਕੱਠੇ। ਇੱਕ ਸਮਾਂ ਐਸਾ ਆ ਗਿਆ, ਭਗਵਾਨ ਕ੍ਰਿਸ਼ਨ ਬਣ ਗਏ ਦੁਆਰਕਾ ਦੇ ਰਾਜੇ, ਔਰ ਸੁਦਾਮਾ ਦਲਿੱਦਰੀ, ਬਿਲਕੁਲ ਮਾਇਆ ਨਹੀਂ, ਅੰਤਾਂ ਦੀ ਗਰੀਬੀ ਹੈ, ਗਰੀਬੀ ਬਹੁਤ ਹੈ। ਇੱਕ ਵੇਲੇ ਦਾ ਪ੍ਰਸ਼ਾਦਾ ਮਿਲ ਜਾਂਦਾ, ਕਈ ਵਾਰੀ ਉਹ ਵੀ ਨਹੀਂ ਮਿਲਦਾ, ਗਰੀਬ ਬਹੁਤ ਹੈ। ਛਾਦੀ ਵੀ ਹੋਈ ਹੈ, ਬੱਚੇ ਵੀ ਨੇ, ਪਰਿਵਾਰ ਵੀ ਹੈ, ਅਤੇ ਆਪਣੀ ਘਰਵਾਲੀ ਨਾਲ ਗੱਲਾਂ ਕਰਦਾ ਕਈ ਵਾਰੀ ਸੁਦਾਮਾ। ਕਿਆ ਕਹਿੰਦਾ? ਭਾਗਵਾਨੇ, ਭਗਵਾਨ ਕ੍ਰਿਸ਼ਨ ਅਤੇ ਮੈਂ, ਅਸੀਂ ਦੋਵੇਂ ਇਕੱਠੇ ਪੜ੍ਹਦੇ ਰਹੇ, ਸਾਡੀ ਬਹੁਤ ਪੱਕੀ ਦੋਸਤੀ ਸੀ, ਸਾਡਾ ਬਹੁਤ ਪਿਆਰ ਸੀ, ਪਿਆਰ ਬਹੁਤ ਸੀ, ਬੜਾ ਪ੍ਰੇਮ ਸੀ। ਉਹ ਕਿਆ ਕਰੇ, ਚਲੋ ਠੀਕ ਹੈ। ਇਹਨੇ ਫਿਰ ਗੱਲ ਚਲਾ ਦੇਣੀ, ਭਾਈ ਗੁਰਦਾਸ ਜੀ ਕਹਿੰਦੇ, ਬੇਪ ਸੁਦਾਮਾ ਦਾ ਲਿੱਦੀ ਬਾਲ ਸਿਖਾਈ ਮਿੱਤਰ ਸਦਾਏ। ਬਾਲ ਸਿਖਾਈ ਮਿੱਤਰ ਸਦਾਉਂਦਾ ਹੈ, ਅਸੀਂ ਬਚਪਨ 'ਚ ਇਕੱਠੇ ਪੜ੍ਹਦੇ ਰਹੇ ਹਾਂ। ਅਤੇ ਸਾਧ ਸੰਗਤ, ਘਰਵਾਲੀ ਨੇ ਫਿਰ ਇੱਕ ਦਿਨ ਕਿਹਾ, ਕਹਿੰਦੀ ਜੀ ਗੱਲ ਸੁਣੋ, ਤੁਸੀਂ ਰੋਜ਼ ਕਹੀ ਜਾਂਦੇ ਹੋ ਮੇਰੇ ਦੋਸਤ ਨੇ ਭਗਵਾਨ ਕ੍ਰਿਸ਼ਨ, ਸਾਡਾ ਬੜਾ ਪਿਆਰ ਹੈ, ਸਾਡਾ ਬੜਾ ਪ੍ਰੇਮ ਹੈ, ਗੱਲਾਂ ਦਾ ਹੀ ਪ੍ਰੇਮ ਹੈ, ਜੇ ਇੰਨਾ ਹੀ ਪ੍ਰੇਮ ਹੈ ਤੁਸੀਂ ਜਾਓ ਭਗਵਾਨ ਕ੍ਰਿਸ਼ਨ ਨੂੰ ਆਖੋ, ਤੁਸੀਂ ਉਹ ਰਾਜੇ, ਅਸੀਂ ਆ ਭਿਖਾਰੀ, ਸਾਨੂੰ ਮਾਇਆ ਦਿਓ, ਸਾਡੀ ਜ਼ਿੰਦਗੀ ਸੌਖੀ ਲੰਘ ਜਾਵੇ, ਮੰਗ ਤੇ ਮੰਗੋ ਜਾ ਕੇ। ਕਹਿਣ ਲੱਗਾ, ਭਾਗਵਾਨ ਨੇ ਮੰਗਣਾ ਬੜਾ ਔਖਾ, ਕਿਸੇ ਤੋਂ ਮੰਗਣਾ ਬਹੁਤ ਔਖਾ ਹੈ, ਮੈਂ ਨਹੀਂ ਮੰਗ ਸਕਦਾ, ਭਗਵਾਨ ਕ੍ਰਿਸ਼ਨ ਜੇ ਰਾਜੇ ਬਣ ਗਏ ਕੀ ਕਹਿਣਗੇ ਮੈਨੂੰ, ਵੀ ਮੰਗਣ ਆ ਗਿਆ, ਮੈਂ ਨਹੀਂ ਮੰਗ ਸਕਦਾ। ਅਤੇ ਸੁਦਾਮਾ ਬਚਪਨ ਵਿੱਚ ਜਿਹੜਾ ਦਲਿੱਦਰੀ ਹੋਇਆ ਸੀ, ਉਹ ਵੀ ਕਈ ਭਗਵਾਨ ਕ੍ਰਿਸ਼ਨ ਤੋਂ ਸਾਧ ਸੰਗਤ ਜੀ ਸਹਿਜ ਸੁਭਾਏ ਬਚਨ ਹੋ ਗਿਆ ਸੀ। ਉਹ ਕਿਵੇਂ? ਇਕੱਠੇ ਪੜ੍ਹਦੇ ਪੜ੍ਹਦੇ ਗੁਰਦੇਵ ਨੇ, ਗੁਰੂ ਨੇ ਹੁਕਮ ਕਰ ਦਿੱਤਾ, ਕਹਿੰਦੇ ਜਾਓ ਲੱਕੜਾਂ ਲਿਆਓ, ਅੱਖਾਂ ਕੱਟ ਕੇ। ਲੱਕੜਾਂ ਕੱਟਣ ਜਾਣਾ ਸੀ, ਬੱਚੇ ਐਸੇ ਸੀ ਜਿਹੜੇ ਲੱਕੜਾਂ ਵੀ ਕੱਟਦੇ ਸੀ, ਆਖੇ ਵੀ ਲੱਗਣਾ। ਹੁਕਮ ਹੋ ਗਿਆ ਲੱਕੜਾਂ ਕੱਟਣ ਦਾ, ਦੋਵੇਂ ਜਣੇ ਚਲੇ ਗਏ। ਲੱਕੜਾਂ ਕੱਟਣ ਵਾਸਤੇ ਜਾਂਦੇ ਨੇ, ਅੱਜ ਵੀ ਗਏ ਅਤੇ ਲੱਕੜਾਂ ਕੱਟ ਰਹੇ ਨੇ। ਬਾਰਿਸ਼ ਆ ਗਈ, ਇੱਕ ਦਰਖਤ ਦੇ ਥੱਲੇ ਲੈ ਕੇ ਕੱਪੜਾ ਬੈਠ ਗਏ। ਸੁਦਾਮੇ ਦੇ ਜੇਬ ਵਿੱਚ ਚੌਲ ਪਾਏ ਹੋਏ, ਭੁੱਜੇ ਹੋਏ ਚੌਲ, ਦਾਣੇ ਕਹਿ ਲਓ, ਜਿਵੇਂ ਆਮ ਆਪ ਰੇਹੜੀਆਂ ਦੇ ਉੱਤੋਂ ਖਰੀਦ ਲੈਂਦੇ ਹੋ ਦਾਣੇ, ਕਣਕ, ਮੱਕੀ, ਮੱਕੀ ਦੇ ਦਾਣੇ ਹੁੰਦੇ ਨੇ, ਉਹ ਸਾਧ ਸੰਗਤ ਜੀ ਦਾਣੇ ਭੁੱਜੇ ਹੋਏ ਪਾਏ ਹੋਏ ਨੇ ਜੇਬ ਵਿੱਚ। ਬਾਰਿਸ਼ ਆਉਣ ਕਰਕੇ ਉੱਤੇ ਕੱਪੜਾ ਲੈ ਕੇ ਦੋਵੇਂ ਜਣੇ ਬਹਿ ਗਏ। ਸੁਦਾਮਾ ਆਪਣੀ ਜੇਬ ਵਿੱਚੋਂ ਦਾਣੇ ਕੱਢਿਆ ਕਰੇ, ਹੱਥ 'ਤੇ ਰੱਖਿਆ ਕਰੇ, ਫੱਕਾ ਮਾਰ ਜਿਆ ਕਰੇ। ਸੁਦਾਮਾ ਕਿਹਾ, ਭਗਵਾਨ ਕ੍ਰਿਸ਼ਨ ਕਹਿੰਦੇ, ਸੁਦਾਮਿਆ ਤੂੰ ਕੀ ਖਾਂਦਾ ਹੈ? ਸੁਦਾਮੇ ਨੇ ਝੂਠ ਬੋਲਤਾ, ਭਗਵਾਨ ਕ੍ਰਿਸ਼ਨ ਨੂੰ ਦਾਣੇ ਦੇਣਾ ਨਹੀਂ ਸੀ ਚਾਹੁੰਦਾ, ਕਿਉਂਕਿ ਥੋੜ੍ਹੇ ਸੀ, ਥੋੜ੍ਹੇ ਦਾਣੇ ਸੀ, ਦੇਣੇ ਨਹੀਂ ਸੀ ਚਾਹੁੰਦਾ। ਕਹਿੰਦਾ, ਭਗਵਾਨ ਜੀ ਕ੍ਰਿਸ਼ਨਾ ਗੱਲ ਸੁਣਦਾ, ਖਾਣਾ ਮੈਂ ਕੀ ਹੈ, ਠੰਡ ਠੰਡ ਬਹੁਤੀ ਹੈ ਅਤੇ ਠੰਡ ਦੇ ਨਾਲ ਮੇਰੇ ਦੰਦ ਖੜਕਦੇ। ਹੁਣ ਭਗਵਾਨ ਕ੍ਰਿਸ਼ਨ ਨੂੰ ਕੀ ਭੁੱਲਿਆ ਹੈ? ਥੋੜ੍ਹੇ ਕੁ ਚਿਰ ਬਾਅਦ ਉਹਨੇ ਫਿਰ ਜੇਬ 'ਚੋਂ ਮਾਰਿਆ ਫੱਕਾ, ਫਿਰ ਖਾ ਗਿਆ। ਭਗਵਾਨ ਕਹਿੰਦੇ, ਉਹ ਸੁਦਾਮਿਆ ਤੂੰ ਖਾਣਾ ਕੁਝ ਜ਼ਰੂਰ ਹੈ, ਮੈਨੂੰ ਦਿੰਦਾ, ਉਹ ਪ੍ਰੇਮ ਹੀ ਕਾਹਦਾ? ਪ੍ਰੇਮ ਤਾਂ ਉਹ ਹੁੰਦਾ ਮੈਂ ਭੁੱਖਾ ਰਹਿ ਜਾਵਾਂਗਾ ਤੂੰ ਖਾ ਲੈ। ਪ੍ਰੇਮ ਜਿਹੜਾ ਹੈ, ਪ੍ਰੇਮ ਕਿਸੇ ਸਮੇਂ ਪੁੱਛਿਆ ਸੀ ਸਾਧ ਸੰਗਤ ਜੀ ਅਕਬਰ ਬਾਦਸ਼ਾਹ ਨੇ ਬੀਰਬਲ ਨੂੰ, ਕਹਿੰਦੇ ਬੀਰਬਲ ਇਹ ਦੱਸ ਪ੍ਰੇਮ ਕੀ ਹੈ। ਬੀਰਬਲ ਨੂੰ ਸਵਾਲ ਕੀਤਾ, ਕਹਿੰਦੇ ਇਹ ਦੱਸ ਪ੍ਰੇਮ ਕੀ ਹੈ? ਉਸ ਸਮੇਂ ਬੀਰਬਲ ਕਹਿਣ ਲੱਗਾ, ਬਾਦਸ਼ਾਹ ਸਲਾਮਤ, ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਪ੍ਰੇਮ ਤੇ ਅਨੁਭਵ ਕੀਤਾ ਜਾ ਸਕਦਾ, ਇਹ ਦੱਸਣ ਵਾਲੀ ਚੀਜ਼ ਨਹੀਂ, ਅਨੁਭਵ ਹੋ ਸਕਦਾ ਇਹਦਾ। ਉਹ ਕਹਿੰਦੇ ਅਨੁਭਵ? ਕਹਿੰਦੇ ਸਾਨੂੰ ਅਨੁਭਵ ਕਰਾ। ਕਹਿੰਦੇ ਇੰਜ ਅਨੁਭਵ ਕਿਵੇਂ ਕਰਾਵਾਂ? ਜੇ ਪ੍ਰੇਮ ਹੋਏਗਾ ਤਾਂ ਤੁਹਾਨੂੰ ਵਿਖਾਵਾਂਗਾ ਨਾ। ਕਹਿੰਦੇ ਮੈਨੂੰ ਨਹੀਂ ਪਤਾ, ਮੈਨੂੰ ਇਹ ਦੱਸ ਵੀ ਪ੍ਰੇਮ ਕੀ ਹੈ। ਕਹਿੰਦੇ ਕੋਈ ਨਹੀਂ ਜੀ, ਇੱਕ ਦਿਨ ਐਸਾ ਆਊਗਾ ਤੁਹਾਨੂੰ ਮੈਂ ਪ੍ਰੇਮ ਸਾਹਮਣੇ ਵਿਖਾ ਦਿਆਂਗਾ, ਅਨੁਭਵ ਕਰਾ ਦਿਆਂਗਾ। ਦੱਸਣ ਵਾਲੀ ਤਾਂ ਗੱਲ ਹੀ ਨਹੀਂ। ਜਿਹੜੇ ਕਹਿੰਦੇ ਆ ਨਾ ਮੈਂ ਤੇਰੇ ਨਾਲ ਪ੍ਰੇਮ ਕਰਦਾ, ਉਹ ਦੱਸਣਾ ਦੱਸਣ ਦੀ ਲੋੜ ਨਹੀਂ ਪੈਂਦੀ, ਤੁਸੀਂ ਪ੍ਰੇਮ ਕਰਨ ਲੱਗ ਜਾਓ ਆਪਣੇ ਆਪ ਪਤਾ ਲੱਗ ਜਾਂਦਾ ਮੇਰੇ ਨਾਲ ਪ੍ਰੇਮ ਕਰਦਾ। ਜਿਹਨੂੰ ਆਪਾਂ ਪ੍ਰੇਮ ਕਰਦੇ ਹਾਂ ਉਹਨੂੰ ਆਪਣੇ ਆਪ ਪਤਾ ਲੱਗ ਜੂ, ਕਹਿਣ ਦੀ ਲੋੜ ਨਹੀਂ। ਅੱਜ ਅਸੀਂ ਕਹਿੰਦੇ ਬਹੁਤ ਹੈ, ਨਾ ਜੀ ਮੇਰਾ ਬੜਾ ਪ੍ਰੇਮ ਹੈ, ਉੱਪਰੋਂ ਉੱਪਰੋਂ ਹੀ ਹੈ, ਪ੍ਰੇਮ ਹਿਰਦੇ 'ਚੋਂ ਘੱਟ ਹੈ। ਉਹ ਆ ਗਿਆ ਵੇਲਾ ਐਸਾ, ਪ੍ਰੇਮ ਵਿਖਾਉਣਾ ਸੀ, ਅਨੁਭਵ ਕਰਾਉਣਾ ਸੀ। ਸਾਧ ਸੰਗਤ ਜੀ, ਭਗਵਾਨ ਉਹ ਮਾਫ ਕਰਨਾ, ਅਕਬਰ ਬਾਦਸ਼ਾਹ ਔਰ ਬੀਰਬਲ ਦੋਵੇਂ ਜਣੇ ਗਏ ਸ਼ਿਕਾਰ ਖੇਡਣ ਵਾਸਤੇ, ਅਤੇ ਸ਼ਿਕਾਰ ਖੇਡਣ ਵਾਸਤੇ ਗਏ ਨੇ, ਸ਼ਿਕਾਰ ਦੇ ਮਗਰ ਲੱਗੇ, ਸਾਹਮਣੇ ਵੇਖਿਆ ਦੋ ਮਿਰਗ ਪਏ ਨੇ ਧਰਤੀ 'ਤੇ। ਇਹਨਾਂ ਨੇ ਕੀ ਕੀਤਾ? ਇਸ਼ਾਰਾ ਕੀਤਾ ਵੀ ਮਿਰਗ ਖੜ੍ਹੇ ਹੋ ਜਾਣ, ਰੌਲਾ ਵੀ ਪਾਇਆ, ਆਵਾਜ਼ ਵੀ ਦਿੱਤੀ ਵੀ ਦੌੜਨ ਅਤੇ ਅਸੀਂ ਸ਼ਿਕਾਰ ਕਰੀਏ ਇਹਨਾਂ ਦਾ, ਕਿਉਂਕਿ ਸ਼ਿਕਾਰੀ ਦਾ ਕਰਮ ਹੈ ਪਏ ਹੋਏ 'ਤੇ ਕਦੇ ਵਾਰ ਨਹੀਂ ਕਰਨਾ, ਬੈਠੇ 'ਤੇ ਵਾਰ ਨਹੀਂ ਕਰਨਾ। ਇਹਨਾਂ ਨੇ ਦੌੜਾਇਆ ਵੀ ਦੌੜਨ, ਉਹ ਦੌੜਨ ਹੀ ਨਾ। ਦੋ ਮਿਰਗ ਧਰਤੀ 'ਤੇ ਪਏ ਨੇ, ਇਹਨਾਂ ਨੇ ਯਤਨ ਬੜਾ ਕੀਤਾ, ਉੱਥੇ ਹੀ ਪਏ ਨੇ, ਖੜ੍ਹੇ ਨਹੀਂ ਹੋਏ। ਦੋਵੇਂ ਅਕਬਰ ਅਤੇ ਬੀਰਬਲ ਦੋਵੇਂ ਚਲੇ ਗਏ ਲਾਗੇ, ਜਾ ਕੇ ਵੇਖਿਆ, ਕਹਿੰਦੇ ਉਹ ਹੋ, ਇਹ ਤਾਂ ਦੋਵੇਂ ਮਰੇ ਪਏ ਨੇ, ਦੋਵੇਂ ਮਿਰਗ ਮਰੇ ਪਏ ਨੇ, ਕੀ ਹੋ ਗਿਆ? ਅਕਬਰ ਨੇ ਵੇਖਿਆ ਮਰ ਕਿਵੇਂ ਗਏ, ਹੁਣ ਦੂਜਾ ਸਵਾਲ ਕਰਤਾ। ਪਹਿਲਾ ਸਵਾਲ ਤਾਂ ਇਹ ਹੈ ਵੀ ਪ੍ਰੇਮ ਕੀ ਹੈ, ਅਤੇ ਦੂਜਾ ਸਵਾਲ ਇਹ ਹੈ, ਕਹਿੰਦੇ ਬੀਰਬਲ ਇਹ ਦੱਸ ਵੀ ਇਹ ਦੋਵੇਂ ਮਰੇ ਕਿਉਂ ਨੇ? ਨਾ ਤਾਂ ਇਹਨਾਂ ਨੂੰ ਕੋਈ ਸੱਟ ਵੱਜੀ ਹੈ, ਨਾ ਇਹਦੇ ਆਪਸ 'ਚ ਲੜ ਕੇ ਮਰੇ ਨੇ, ਫਿਰ ਤਾਂ ਸਿੰਘ ਟੁੱਟੇ ਹੋਣੇ ਸੀ, ਅਤੇ ਨਾ ਕਿਸੇ ਨੇ ਤੀਰ ਮਾਰਿਆ, ਜ਼ਖਮ ਵੀ ਕੋਈ ਨਹੀਂ, ਇਹ ਮਰੇ ਅਤੇ ਮਰੇ ਕਿਵੇਂ? ਦੋ ਸਵਾਲ ਹੋ ਗਏ, ਪਹਿਲਾ ਤਾਂ ਪ੍ਰੇਮ ਕੀ ਹੈ, ਦੂਜਾ ਇਹ ਮਰੇ ਕਿਉਂ? ਅਕਬਰ ਦੀ ਗੱਲ ਸੁਣ ਕੇ ਬੀਰਬਲ ਆਲੇ ਦੁਆਲੇ ਘੁੰਮਣ ਲੱਗ ਗਿਆ, ਵੇਖਾਂ ਕਿਵੇਂ ਮਰੇ ਨੇ। ਤੁਰਦਿਆਂ ਤੁਰਦਿਆਂ ਉਹਨੂੰ ਇੱਕ ਘੜਾ ਟੁੱਟਿਆ ਹੋਇਆ ਛੋਟਾ ਜਿਹਾ ਠੀਕਰ ਪਿਆ ਮਿਲ ਪਿਆ ਧਰਤੀ 'ਤੇ, ਠੀਕਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਹੈ। ਬਸ ਪਾਣੀ ਨੂੰ ਵੇਖਣ ਸਾਰ ਬੀਰਬਲ ਸਮਝ ਗਿਆ ਵੀ ਇਹ ਕਿਉਂ ਮਰੇ। ਆ ਕੇ ਕਹਿੰਦਾ, ਬਾਦਸ਼ਾਹ ਤੁਸੀਂ ਮੈਨੂੰ ਇੱਕ ਦਿਨ ਸਵਾਲ ਕੀਤਾ ਸੀ ਵੀ ਮੈਨੂੰ ਇਹ ਦੱਸ ਪ੍ਰੇਮ ਕੀ ਹੈ, ਆਓ ਤੁਹਾਨੂੰ ਕਿਹਾ ਸੀ ਨਾ ਮੈਂ ਤੁਹਾਨੂੰ ਦੱਸਾਂਗਾ ਜ਼ਰੂਰ, ਅਨੁਭਵ ਕਰਾਵਾਂਗਾ। ਕਹਿੰਦੇ ਇਹਨਾਂ ਵੱਲ ਵੇਖੋ, ਇਹ ਦੋ ਮਿਰਗ ਧਰਤੀ 'ਤੇ ਡਿੱਗੇ ਪਏ ਨੇ, ਇਹਨੂੰ ਪ੍ਰੇਮ ਕਹਿੰਦੇ ਨੇ। ਆਖੋ ਸਤਨਾਮ। ਕਹਿੰਦੇ ਇਹਦੇ 'ਚ ਕਿਹੜਾ ਪ੍ਰੇਮ ਹੈ? ਉਹ ਕਹਿੰਦੇ ਇਹਦੇ ਵਿੱਚ ਕਿਹੜਾ ਪ੍ਰੇਮ ਹੈ? ਦੋ ਮਿਰਗ ਧਰਤੀ 'ਤੇ ਡਿੱਗੇ ਪਏ ਨੇ, ਪ੍ਰੇਮ ਵਾਲੀ ਇਹਦੇ 'ਚ ਕਿਹੜੀ ਗੱਲ ਹੈ? ਕਹਿੰਦੇ ਜੀ ਇਹੀ ਪ੍ਰੇਮ ਹੈ। ਕਹਿੰਦੇ ਕਿਵੇਂ? ਕਹਿੰਦੇ ਦੋ ਮਿਰਗ ਜਾਨਵਰ ਦੋਨਾਂ ਦਾ ਆਪਸ ਵਿੱਚ ਪ੍ਰੇਮ ਵੀ ਬੜਾ ਹੈ ਅਤੇ ਦੋਨਾਂ ਨੂੰ ਪਿਆਸ ਵੀ ਬਹੁਤ ਜ਼ਿਆਦਾ ਲੱਗ ਗਈ। ਇੰਨੀ ਪਿਆਸ ਲੱਗੀ ਵਿਆਕੁਲ ਹੋ ਗਏ, ਸਾਰੇ ਜੰਗਲ ਵਿੱਚ ਦੌੜਦੇ ਰਹੇ ਦੋਵੇਂ ਜਣੇ, ਇਹਨਾਂ ਨੂੰ ਨਾ ਮਿਲਿਆ ਪਾਣੀ। ਜਦੋਂ ਇੱਥੇ ਆਏ ਇੱਕ ਘੜੇ ਦੇ ਠੀਕਰ ਵਿੱਚ ਪਾਣੀ ਮਿਲ ਗਿਆ, ਪਾਣੀ ਥੋੜ੍ਹਾ ਜਿਹਾ, ਪਾਣੀ ਓਨਾ ਕੁ ਪਾਣੀ ਪੀਣ ਨਾਲ ਇੱਕ ਦੀ ਜਾਨ ਬਚ ਸਕਦੀ, ਥੋੜ੍ਹਾ ਪਾਣੀ, ਪਾਣੀ ਥੋੜ੍ਹਾ, ਪਿਆਸ ਜ਼ਿਆਦਾ, ਪ੍ਰੇਮ ਵੀ ਦੋਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ। ਹੁਣ ਪਾਣੀ ਥੋੜ੍ਹਾ, ਬੀਰਬਲ ਕਹਿਣ ਲੱਗਾ ਬਾਦਸ਼ਾਹ ਦੋਨਾਂ ਦਾ ਆਪਸ ਵਿੱਚ ਪ੍ਰੇਮ ਸੀ, ਉਹ ਕਹਿੰਦਾ ਤੂੰ ਪਾਣੀ ਪੀ ਲੈ, ਉਹ ਕਹਿੰਦਾ ਤੂੰ ਪੀ ਲੈ, ਬਸ ਕਹਿੰਦੇ ਇੰਜ ਹੀ ਰੌਲਾ ਪਾਉਂਦੇ ਰਹੇ, ਉਹ ਕਹਿੰਦੇ ਤੂੰ ਪੀ, ਉਹ ਕਹਿੰਦੇ ਤੂੰ ਪੀ, ਪੀਤਾ ਦੋਨਾਂ ਨੇ ਨਾ, ਦੋਵੇਂ ਮਰ ਗਏ। ਬਾਦਸ਼ਾਹ ਇਹਨੂੰ ਕਹਿੰਦੇ ਨੇ ਪ੍ਰੇਮ, ਇਹ ਪ੍ਰੇਮ ਹੈ। ਉਹ ਕਾਹਦਾ ਪ੍ਰੇਮ ਹੈ? ਆਪਾਂ ਉੱਪਰੋਂ ਉੱਪਰੋਂ ਕਿਸੇ ਦੇ ਬਣੇ ਪਰ ਫਿਰੀਏ ਅਤੇ ਵਿੱਚੋਂ ਆਪਾਂ ਉਹਨਾਂ ਦਾ ਹੀ ਬੁਰਾ ਸੋਚੀ ਜਾਈਏ, ਉਹ ਪ੍ਰੇਮ ਨਹੀਂ। ਪ੍ਰੇਮ ਤੇ ਉਹ ਹੈ ਮੈਨੂੰ ਪ੍ਰਸ਼ਾਦਾ ਮਿਲੇ ਭਾਵੇਂ ਨਾ ਮਿਲੇ, ਮੇਰੇ ਯਾਰ ਨੂੰ ਮਿਲਣਾ ਚਾਹੀਦਾ, ਇਹ ਹੈ ਪ੍ਰੇਮ। ਪਰ ਬੜਾ ਉਹ ਮੈਨੂੰ ਪਾਉਣ ਨੂੰ ਕੱਪੜਾ ਮਿਲੇ ਭਾਵੇਂ ਮੈਂ ਅੱਖਾਂ 'ਚੋਂ ਭਾਵੇਂ ਪਾਣੀ ਵਹਾ ਲਵਾਂ, ਪਰ ਮੇਰੇ ਯਾਰ ਦੇ ਅੱਖਾਂ 'ਚੋਂ ਪਾਣੀ ਨਹੀਂ ਆਉਣਾ ਚਾਹੀਦਾ। ਹੈ ਸਭ ਪ੍ਰੇਮ ਕਿਤੇ ਸਾਡੇ ਮਨ ਵਿੱਚ? ਸਾਧ ਸੰਗਤ ਜੀ, ਅਸੀਂ ਮਾੜਾ ਜਿਹਾ ਦੁਖੀ ਹੋ ਜਾਈਏ, ਕੋਈ ਗੱਲ ਐਸੀ ਹੋ ਜਾਵੇ, ਦਸ ਨੂੰ ਹੋਰ ਸੁਣਾਵਾਂਗੇ, ਉਹ ਪ੍ਰੇਮ ਨਹੀਂ। ਪ੍ਰੇਮ ਇਹ ਆ ਆਪਣੇ ਤਨ 'ਤੇ ਦੁੱਖ ਝੱਲ ਲੈਣਾ। ਪਰ ਯਾਦ ਰੱਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਨ ਜਿਨ੍ਹਾਂ ਨੇ ਆਪ 'ਤੇ ਕੰਡਿਆਂ ਦੀ ਸੇਧ 'ਤੇ ਸੌਂ ਗਏ, ਪਰ ਆਪਣੇ ਖਾਲਸੇ ਨੂੰ ਦੁਖੀ ਨਹੀਂ ਹੋਣ ਦਿੱਤਾ। ਆਪਾਂ ਬੈੱਡਾਂ 'ਤੇ ਅੱਜ ਪਤਾ ਕਿਉਂ ਸੌਂਦੇ ਹਾਂ? ਇਹ ਨਾ ਕਿਹਾ ਵੀ ਅਸੀਂ ਆਪਣੇ ਬੈੱਡ ਖਰੀਦੇ ਨੇ, ਬਿਲਕੁਲ ਗਲਤ। ਇਹ ਨਹੀਂ ਵੀ ਮੇਰੇ ਬੈੱਡ ਨੇ, ਇਹ ਮੇਰੀ ਕੋਠੀ ਹੈ, ਤੁਸੀਂ ਦਿੱਲੀ 'ਚ ਰਹਿੰਦੇ ਹੋ, ਮੇਰਾ ਘਰ ਹੈ। ਨਹੀਂ ਭਾਈ, ਉਹ ਆਪਣੇ ਘਰ ਨਹੀਂ। ਜੇ ਗੁਰੂ ਗੋਬਿੰਦ ਸਿੰਘ ਨਾ ਆਉਂਦੇ ਤਾਂ ਆਪਣੇ ਘਰ ਨਹੀਂ ਸੀ ਹੋਣੇ ਇਹ ਜਿਹੜੇ ਬੈੱਡ, ਇਹ ਨਹੀਂ ਸੀ ਹੋਣੇ, ਨਾ ਇਹ ਗੱਦੇ ਹੋਣੇ ਸੀ। ਇਹ ਗੱਦੇ ਹੈ ਹੀ ਤਾਂ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕੰਡਿਆਂ ਦੀ ਸੇਜ 'ਤੇ ਪਏ ਨੇ। ਆਖੋ ਸਤਨਾਮ। ਐਵੇਂ ਨਹੀਂ ਸਾਧ ਸੰਗਤ ਜੀ, ਇਹ ਐਵੇਂ ਆਸਣ ਨਹੀਂ ਸਾਨੂੰ ਮਿਲ ਗਏ, ਐਵੇਂ ਕੋਠੀਆਂ ਜ਼ਮੀਨਾਂ ਗੱਡੀਆਂ ਨਹੀਂ ਮਿਲ ਗਈਆਂ। ਉਹ ਮਿਲੀਆਂ ਹੀ ਤਾਂ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਕੰਡਿਆਂ ਦੀ ਸੇਜ 'ਤੇ ਪਏ। ਮਹਾਰਾਜ ਕਹਿੰਦੇ ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇਂ, ਮੇਰਾ ਭਾਵੇਂ ਕੱਖ ਰਵੇ ਭਾਵੇਂ। ਇਹ ਹੈ ਪ੍ਰੇਮ ਸਾਨੂੰ ਸੁੱਖ ਦੇਣ ਵਾਸਤੇ। ਪਰ ਦੁੱਖ ਦੀ ਗੱਲ ਇਹ ਹੈ, ਮੇਰਾ ਘਰ ਹੈ ਉਹ ਤੂੰ ਤੇ ਹੋਣਾ ਹੀ ਨਹੀਂ ਸੀ, ਸਾਨੂੰ ਤੇ ਕੌਡੀਆਂ ਦੇ ਬਦਲੇ ਨਹੀਂ ਸੀ ਤੂੰ ਜਾਣਦਾ, ਕੌਡੀਆਂ ਦੇ ਬਦਲੇ ਸਾਡੀਆਂ ਧੀਆਂ ਭੈਣਾਂ ਨੂੰ ਗਜਨੀ ਦੀ ਮੰਡੀ ਵਿੱਚ ਇੱਕ ਇੱਕ ਟਕੇ ਦੇ ਬਦਲੇ ਵੇਚਦੇ ਸੀ। ਇੱਕ ਮੁਰਗਾ ਲੈ ਲੈਣਾ ਤੇ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਦੇ ਦੇਣਾ। ਆਪਾਂ ਹੁਣ ਵੇਖੋ, ਇਹ ਜਿਹੜੀ ਸਰਦਾਰੀ ਹੈ ਨਾ, ਦਿੱਲੀ 'ਚ ਰਹਿੰਦੇ ਹੋ, ਉਹ ਇੱਥੇ ਲੋਕ ਤੇ ਬੜੇ ਵੱਸਦੇ ਨੇ, ਕਿਸੇ ਨੂੰ ਹੋਰ ਸਰਦਾਰ ਕਿਹਾ ਕਦੀ? ਸਰਦਾਰ ਕਿਹਨੂੰ ਕਹਿੰਦੇ ਨੇ? ਜਿਹੜਾ ਸਾਰਿਆਂ ਦਾ ਸਿਰ ਮੌਰ ਹੋਵੇ, ਸਾਰਿਆਂ ਤੋਂ ਅੱਗੇ ਹੋਵੇ। ਤੇ ਸਰਦਾਰ ਕਿੰਨੇ ਲਾਇਆ? ਹੁਣ ਮੈਂ ਆਮ ਵੇਖਿਆ, ਤੇਰਾ ਨਾਮ ਕੀ ਹੈ? ਸਰਦਾਰ ਫਲਾਣਾ ਸਿੰਘ। ਲਿਖਾਂਗੇ ਵੀ ਸਰਦਾਰ, ਜੇ ਕਾਰਡ 'ਚ ਪਾਏ ਨੇ ਮੁੰਡੇ ਦੇ ਵਿਆਹ ਦੇ ਤਾਂ ਵੀ ਸਰਦਾਰ, ਸਰਦਾਰਨੀ ਤੇ ਸਰਦਾਰ ਫਲਾਣਾ ਸਿੰਘ। ਉਹ ਸਰਦਾਰ ਬਣਿਆ ਕਿਵੇਂ ਹੈ? ਸਰਦਾਰੀ ਕਿੰਨੇ ਦਿੱਤੀ ਹੈ? ਸਰਦਾਰੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਉਹਨਾਂ ਨੇ ਆਖਿਆ ਸੀ ਮੈਂ, ਉਹ ਦੁਨੀਆਂ ਦੇ ਲੋਕ ਇਹਨਾਂ ਸਿੱਖਾਂ ਨੂੰ ਕਹਿੰਦੇ ਨੇ ਇਹ ਕਿਹੜੀ ਛੋਟੀ ਕੌਮ ਹੈ। ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਸਾਰਿਆਂ ਤੋਂ ਉੱਪਰ ਸਰਦਾਰ ਬਣਾਵਾਂਗਾ, ਤੇ ਬਣਾਇਆ ਵੀ ਹੈ ਸਰਦਾਰ ਮਹਾਰਾਜ ਨੇ ਸਾਨੂੰ। ਇਹ ਸਰਦਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀ ਹੈ, ਤੇ ਦਾਸ ਦੀ ਬੇਨਤੀ ਹੈ ਇਹ ਸਰਦਾਰੀ ਨੂੰ ਗੰਦੀਆਂ ਨਾਲੀਆਂ 'ਚ ਨਾ ਰੋਲੋ। ਸਾਡਾ ਹੁਕਮ ਹੈ, ਮਹਾਰਾਜ ਦਾ ਹੁਕਮ ਹੈ, ਸਾਬਤ ਸੂਰਤ ਰੱਬ ਦੀ ਭੰਨੈ ਬੇਈਮਾਨ। ਬੇਈਮਾਨ ਕਿਸੇ ਨੂੰ ਕਹਿਤਾ ਤੇ ਕਿੱਡੀ ਵੱਡੀ ਗੱਲ ਹੀ ਹੈ, ਗਾਲ ਕੱਢ ਦਿੱਤੀ ਕਿਸੇ ਨੂੰ। ਬੇਈਮਾਨ ਕਹਾਂਗੇ ਆਪਾਂ, ਕਹੇਗਾ ਡਾਂਗਾਂ ਚੱਲ ਪੈਂਦੀਆਂ, ਤੂੰ ਬੇਈਮਾਨ ਕਹਿਣ ਵਾਲਾ ਮੈਨੂੰ ਹੋਵੇ ਕੌਣ? ਮਹਾਰਾਜ ਕਹਿੰਦੇ ਬੇਈਮਾਨ ਨਹੀਂ, ਬੇਈਮਾਨ ਉਹ ਹੈ ਜਿਹੜਾ ਰੱਬ ਦੀ ਬਣਾਈ ਹੋਈ ਸਾਬਤ ਸੂਰਤ ਨੂੰ ਭੰਨ ਦੇਵੇ। ਜਿੰਨੇ ਵੀ ਹਿੰਦੂ ਧਰਮ ਵਿੱਚ, ਮੁਸਲਮਾਨ ਧਰਮ ਵਿੱਚ, ਈਸਾਈ ਧਰਮ ਵਿੱਚ ਧਰਮ ਦੇ ਪੈਰੋਕਾਰ ਹੋਏ ਨੇ, ਸਾਰੇ ਕੇਸਾਧਾਰੀ ਹੋਏ। ਉਹਨਾਂ ਦੇ ਕੇਸ ਕਿਉਂ ਰੱਖੇ ਹੋਏ ਸੀ? ਕਿਉਂਕਿ ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਤੇ ਚਲੋ ਹੋਰ ਕਿਸੇ ਧਰਮ ਵਿੱਚ ਮਰਿਆਦਾ ਨਹੀਂ ਹੋਵੇਗੀ, ਨਾ ਸਹੀ, ਪਰ ਸਾਨੂੰ ਤੇ ਸਤਿਗੁਰਾਂ ਦਾ ਇਹ ਹੁਕਮ ਹੈ, ਬਿਨਾਂ ਤੇਗ ਕੇਸੰਗ ਨਰੰਗ ਭੇੜ ਜਾਨੋ। ਕਹਿੰਦੇ ਤੇਗ ਤੋਂ ਬਿਨਾਂ ਤੇ ਕੇਸਾਂ ਤੋਂ ਬਿਨਾਂ ਤੇ ਬੰਦਾ ਭੇੜ ਵਰਗਾ। ਸਤਨਾਮ ਸ਼੍ਰੀ। ਵੇਖੋ ਕਿਹੋ ਜਿਹਾ ਕੈਸਾ ਦਰਜਾ ਦਿੱਤਾ ਸਾਨੂੰ ਗੁਰੂ ਪਿਆਰਿਓ। ਸਰਦਾਰੀਆਂ ਮਹਾਰਾਜ ਨੇ ਸਾਨੂੰ ਬਖਸ਼ੀਆਂ ਨੇ, ਕੀਤੀ ਸੀ ਕਿਰਪਾ, ਪਰ ਆਪਾਂ ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਸਰਦਾਰੀਆਂ ਨੂੰ ਅੱਜ ਗੰਦੀਆਂ ਨਾਲੀਆਂ ਦੇ ਵਿੱਚ ਰੁੜਦੇ, ਨਾਲੀਆਂ 'ਚ ਰੁੜਦੇ ਨੇ ਕੇਸ ਸਾਡੇ, ਉਹ ਨਾਈ ਜਿਹੜੇ ਨੇ ਸਾਂਭ ਕੇ ਰੱਖਦੇ ਨੇ, ਉਹ ਸ਼ੀਸ਼ੇ ਚੜ ਕੇ ਥੋੜ੍ਹਾ ਰੱਖ ਲੈਂਦੇ ਨੇ, ਉਹ ਸਾਡੇ ਕੇਸ ਗੰਦੀਆਂ ਨਾਲੀਆਂ, ਜਿੱਥੇ ਸਾਰੇ ਸ਼ਹਿਰ ਦਾ ਗੰਦ ਜਾ ਰਿਹਾ ਉੱਥੇ ਸਾਡੇ ਕੇਸ ਜਾ ਰਹੇ ਨੇ। ਅਤੇ ਇਹਨਾਂ ਕੇਸਾਂ ਦੇ ਬਦਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਅੱਗੇ ਅੱਗੇ ਇਤਿਹਾਸ ਵੱਲ ਜਦੋਂ ਜਾਈਏ ਉੱਧਰ ਉਹ ਵੀ ਆਪਾਂ ਵਿਚਾਰ ਜਿਹੜੀ ਜਿੱਥੋਂ ਸ਼ੁਰੂ ਜਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਪਾਇਓ ਉਹ ਵੀ ਗੱਲ ਨਾਲ ਕਰਨੀ ਹੈ। ਪਰ ਆਓ ਇਹ ਵੀ ਬਹੁਤ ਜ਼ਰੂਰੀ ਹੈ, ਕ੍ਰਿਸ਼ਨ ਸੁਨਾਮਾ ਕੇਵਲ ਪ੍ਰੇਮ ਦੀ ਗੱਲ ਨਹੀਂ, ਨਾਲ ਇੱਧਰ ਵੀ ਜ਼ਰਾ ਧਿਆਨ ਜੋੜਨਾ ਜ਼ਰੂਰੀ ਹੈ। ਸਾਡੇ ਸਤਿਗੁਰਾਂ ਨੇ ਸਾਡੇ ਵਾਸਤੇ ਕੀ ਕੀਤਾ, ਭਗਵਾਨ ਕ੍ਰਿਸ਼ਨ ਆਏ ਸੀ ਆਸਣ ਛੱਡ ਕੇ ਅਤੇ ਵੇਖੋ ਬਾਜਾਂ ਵਾਲੇ ਸਤਿਗੁਰਾਂ ਨੇ ਅਨੰਦਪੁਰ ਨਹੀਂ ਛੱਡਿਆ। ਜੇ ਸੁਦਾਮੇ ਦਾ ਪਿਆਰ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਅੰਦਰ ਭਾਵੇਂ ਸੁਦਾਮੇ ਵਾਲਾ ਪਿਆਰ ਨਹੀਂ, ਪਰ ਸਤਿਗੁਰਾਂ ਨੇ ਭਗਵਾਨ ਕ੍ਰਿਸ਼ਨ ਨਾਲੋਂ ਵੀ ਵੱਧ ਪਿਆਰ ਸਾਨੂੰ। ਭਗਵਾਨ ਕ੍ਰਿਸ਼ਨ ਤਾਂ ਆਸਣ ਛੱਡ ਕੇ ਫਿਰ ਵਾਪਸ ਆਪਣੇ ਆਸਣ 'ਤੇ ਪਹੁੰਚ ਗਏ ਸੀ ਨਾ, ਆਓ ਅੱਗੇ ਆਏਗੀ ਵਿਚਾਰ। ਪਰ ਮਹਾਰਾਜ ਨੇ ਅਨੰਦਪੁਰ ਛੱਡਿਆ ਅਤੇ ਮੁੜ ਕੇ ਆਪਣੇ ਆਸਣ 'ਤੇ ਨਹੀਂ ਗਏ, ਅਨੰਦਪੁਰ ਛੱਡ ਕੇ ਮੁੜ ਕੇ ਗਏ ਹੀ ਨਹੀਂ। ਜੇ ਕੱਲ੍ਹ ਸੁਣਿਆ ਤੁਸੀਂ ਪਟਨਾ ਛੱਡਿਆ ਅਤੇ ਮੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨੇ ਦੀ ਧਰਤੀ 'ਤੇ ਗਏ ਹੀ ਨਹੀਂ। ਉਹ ਭਗਵਾਨ ਕ੍ਰਿਸ਼ਨ ਬਹੁਤ ਵੱਡਾ ਪਰਉਪਕਾਰ ਸੀ ਸੁਦਾਮੇ ਵਾਸਤੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਤੇ ਸਾਡੇ ਵਾਸਤੇ ਕੁਰਬਾਨੀ ਘੱਟ ਨਹੀਂ ਕੀਤੀ। ਪਰ ਅਸੀਂ ਦੁੱਖ ਦੀ ਗੱਲ ਹੈ, ਸੁਣਾਓ ਜੀ ਸੁਦਾਮਾ। ਸੁਦਾਮੇ ਦਾ ਪਿਆਰ ਸੀ ਕ੍ਰਿਸ਼ਨ ਭਗਵਾਨ ਨਾਲ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਤੇ ਸਾਡੇ ਵਾਸਤੇ ਛੱਡਿਆ। ਉਹ ਆਹ ਕੇਸਾਂ ਦੀ ਗੱਲ ਮੈਂ ਕਰ ਰਿਹਾ ਸੀ, ਬਿਨਾਂ ਤੇ ਕੇਸੰਗ ਨਰੰਗ ਭੇੜ ਜਾਣੋ। ਸਾਧ ਸੰਗਤ ਜੀ, ਚਮਕੌਰ ਸਾਹਿਬ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਲੱਗੇ ਨਿਕਲਣ, ਆਪਣਾ ਜੋੜਾ ਲਾ ਤਾ। ਦਇਆ ਸਿੰਘ ਕਹਿੰਦਾ ਬਾਜਾਂ ਵਾਲਿਆ, ਜੋੜਾ ਨਾ ਲਾਓ, ਜੋੜਾ ਪਾ ਲਓ, ਤੁਹਾਡੇ ਚਰਨਾਂ 'ਚ ਕੰਡੇ ਵੱਜਣਗੇ। ਕਹਿੰਦੇ ਕੋਈ ਗੱਲ ਨਹੀਂ, ਕੰਡੇ ਵੱਜਦੇ ਨੇ, ਵੱਜ ਜਾਣ। ਹੁਣ ਵੇਖੋ, ਜਿਹੜਾ ਬੰਦਾ ਸੋਹਲ ਹੋਵੇ, ਜਿਹਨੇ ਕਦੀ ਕੰਮ ਹੀ ਨਹੀਂ ਕੀਤਾ, ਜਿਹੜੇ ਹੁਣ ਪੰਜਾਬ ਤੁਸੀਂ ਜਾਂਦੇ ਹੋ, ਜ਼ਿਮੀਂਦਾਰ ਖੇਤਾਂ 'ਚ ਕੰਮ ਕਰਦੇ ਨੇ, ਹਲ ਵਾਹੁੰਦੇ ਨੇ, ਪੈਰਾਂ 'ਚ ਕੰਡੇ ਵੱਜਦੇ ਨੇ, ਉਹਨਾਂ ਦੇ ਪੈਰ ਹੀ ਕਰੜੇ ਹੋ ਗਏ ਨੇ, ਸੁਭਾਅ ਬਣ ਜਾਂਦਾ ਨਾ। ਜਿਹੋ ਜਿਹਾ ਕੋਈ ਕੰਮ ਕਰਦਾ ਹੋਵੇ ਉਹ ਪੱਕ ਜਾਂਦੇ ਨੇ ਹੱਥ, ਪਰ ਜੇ ਹੋਵੇ ਬੰਦਾ ਕੋਈ ਸੋਹਲ, ਤੇ ਉਹਦੇ ਵਾਸਤੇ ਜੇ ਉਹਨੂੰ ਕਵੇ ਵੀ ਚੱਲ ਚਲਾ ਕਈ, ਉਹ ਨਹੀਂ ਚਲਾ ਸਕਦਾ, ਨਹੀਂ ਕੰਮ ਕਰ ਸਕਦਾ, ਆਪੋ ਆਪਣੇ ਕੰਮ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜਾ ਕਈਆਂ ਚਲਾਉਂਦੇ ਸੀ, ਸਰੀਰ ਬਹੁਤ ਸੋਹਲ ਸੀ ਮਹਾਰਾਜ। ਤੇ ਦਇਆ ਸਿੰਘ ਕਹਿੰਦਾ ਸੱਚੇ ਪਾਤਸ਼ਾਹ, ਚਰਨਾਂ 'ਚ ਜੋੜਾ ਪਾ ਲਓ, ਕੰਡੇ ਵੱਜਣਗੇ। ਬਾਜਾਂ ਵਾਲੇ ਕਹਿਣ ਲੱਗੇ, ਉਹ ਦਇਆ ਸਿੰਘ, ਮੈਨੂੰ ਕੰਡਿਆਂ ਦੀ ਕੋਈ ਪਰਵਾਹ ਨਹੀਂ, ਇੱਥੇ ਮੈਦਾਨੇ ਜੰਗ ਵਿੱਚ ਮੇਰੇ ਸਿੰਘ ਪਏ ਨੇ, ਸ਼ਹੀਦ ਹੋਏ, ਅਤੇ ਉਹਨਾਂ ਦੇ ਕੇਸ ਨੇ, ਕੇਸ ਖੁੱਲ੍ਹਣੇ ਨੇ, ਜਦੋਂ ਡਿੱਗ ਪੈਣਾ ਧਰਤੀ 'ਤੇ ਦਸਤਾਰ ਲੈ ਗਈ, ਮਰਨਾ, ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ, ਉਹਨਾਂ ਦੇ ਕੇਸ ਖੁੱਲ੍ਹ ਗਏ, ਉਹਨਾਂ ਦੇ ਕੇਸ ਖੁੱਲ੍ਹੇ ਨੇ, ਜਦੋਂ ਮੈਂ ਜਾਵਾਂਗਾ ਕਿਤੇ ਮੇਰੇ ਚਰਨਾਂ 'ਚ ਪਾਇਆ, ਮੇਰੇ ਪੈਰਾਂ 'ਚ ਪਾਈ ਹੋਈ ਜੁੱਤੀ ਕਿਤੇ ਉਹਨਾਂ ਦੇ ਕੇਸਾਂ ਦੇ ਉੱਤੇ ਨਾ ਟਿਕ ਜਾਏ। ਬੇਅਦਬੀ ਨਹੀਂ ਹੋਣੀ ਚਾਹੀਦੀ। ਕੇਸਾਂ ਦੀ ਬੇਅਦਬੀ ਨਾ ਹੋਵੇ, ਅਤੇ ਆਪਾਂ ਉਹ ਨਾਈ ਨਾਲੇ ਚਪੇੜਾਂ ਮਾਰਦਾ, ਮੂੰਹ ਦਾੜੀ ਕੱਟਣ ਲੱਗਿਆਂ ਚਪੇੜਾਂ ਵੀ ਮਾਰਨੀਆਂ ਪੈਂਦੀਆਂ ਨੇ, ਨਾਲੇ ਪੈਸੇ ਦਿੰਦੇ ਹਾਂ, ਨਾਲੇ ਸਾਧ ਸੰਗਤ ਜੀ ਉਹ ਪੈਸੇ ਵੀ ਦੇ ਦਿੱਤੇ, ਨਾਲੇ ਸਾਡੇ ਕੇਸ ਵੀ ਗੰਦੀਆਂ ਨਾਲੀਆਂ 'ਚ ਰੁੜਦੇ ਨੇ। ਹਾਲ ਕੈਸਾ? ਉਹ ਗੁਰੂ ਪਿਆਰਿਓ, ਕਦੀ ਯਾਦ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ। ਇਹਨਾਂ ਕੇਸਾਂ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਸੀ, ਪਰ ਸਾਡੇ ਕੇਸ ਕਿੱਧਰ ਗਏ ਅੱਜ? ਗੰਦੀਆਂ ਨਾਲੀਆਂ ਵਿੱਚ। ਨੌਜਵਾਨਾਂ ਨੂੰ ਆਖੋ ਕੇਸ ਰੱਖ ਲਓ, ਨਾ ਜੀ ਇਹ ਫੈਸ਼ਨ ਹੈ, ਪਰ ਤੂੰ ਐਕਟਰਾਂ ਦੀਆਂ ਰੀਸਾਂ 'ਤੇ ਕਰਦਾ, ਕਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੀ ਨਿਗਾਹ ਮਾਰ। ਉਹਨਾਂ ਦੇ ਕਿੰਨੇ ਪਾਇਓ ਪਕਾਰ ਸਨ, ਮਹਾਰਾਜ ਨੇ ਜੋੜਾ ਨਹੀਂ ਸੀ ਪਾਇਆ, ਚਰਨਾਂ ਦੇ ਵਿੱਚ ਵੱਜ ਵੱਜ ਕੇ ਕੰਡੇ ਚਰਨਾਂ 'ਚੋਂ ਵਗਦਾ ਰਿਹਾ, ਚਰਨਾਂ 'ਚੋਂ ਖੂਨ ਸਿੰਮਦਾ ਸੀ। ਭੰਨ ਬਾਜਿਆਂ ਵਾਲੇ ਕਹਿਣ ਲੱਗੇ, ਕਹਿੰਦੇ ਕੋਈ ਗੱਲ ਨਹੀਂ, ਜੋ ਮਰਜ਼ੀ ਹੋ ਜਾਵੇ। ਉਹ ਕੰਡਿਆਂ ਦੀ ਸੇਜ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਪੈ ਗਏ। ਉੱਥੇ ਵੀ ਆਖਿਆ ਸੀ ਨਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ। ਕਹਿੰਦੇ ਮੇਰੇ ਯਾਰ ਤੋਂ ਬਿਨਾਂ, ਮੇਰੇ ਪਿਆਰੇ ਤੋਂ ਬਿਨਾਂ, ਮੇਰੇ ਨਿਰੰਕਾਰ ਤੋਂ ਬਿਨਾਂ ਆ ਜਿਹੜੀਆਂ ਰਜਾਈਆਂ ਨੇ, ਕਹਿੰਦੇ ਇੰਝ ਲੱਗਦੀਆਂ ਨੇ ਨਾਗ ਨਿਵਾਸਾਂ ਦੇ, ਤੁਧ ਬਿਨ ਰੋਗ ਰਜਾਈਆਂ ਦੇ ਓਢਣ ਜਿਹੋ ਜਿਹੇ ਨਾਗ ਡੰਗ ਮਾਰਦੇ ਨੇ। ਕਿਤੇ ਛੋਟੀ ਜਿਹੀ ਗੱਲ, ਤੁਧ ਬਿਨ ਰੋਗ ਰਜਾਈਆਂ ਦੇ ਓਢਣ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਸਾਧ ਸੰਗਤ ਜੀ, ਕਹਿੰਦੇ ਆ ਜਿਹੜੇ ਛਕਣ ਵਾਸਤੇ ਕਹਿ ਲਓ ਸੁਰਾਹੀ, ਜੋ ਵੀ ਮਿਲ ਰਿਹਾ ਇਹ ਕਹਿੰਦੇ ਕਿਵੇਂ ਹੈ? ਜਿਵੇਂ ਬਿੰਗ ਕਹਿੰਦੇ ਨੇ ਜਦੋਂ ਸੂਰ ਨੂੰ ਮਾਰਦੇ ਨੇ ਨਾ, ਸੂਰ ਨੂੰ ਮਾਰਨਾ ਬੜਾ ਔਖਾ,